ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਪੰਜਵਾਂ, ਲੱਗੜੀ ਸੁਥਾਨ ਜੋੜਨ ਹਾਰ ਜੋੜੀਆ, ਨਾਨਕ ਲਹਿਰੀ ਲੱਖ ਸਿਆਨ, ਡੁੱਬਣ ਦੇ ਨਾ ਮਾਪਰੇ, ਲੱਗੜੀ ਸੁਥਾਨ ਜੋੜਨ ਹਾਰ ਜੋੜੀਆ, ਨਾਨਕ ਲਹਿਰੀ ਲੱਖ ਸਿਆਨ, ਡੁੱਬਣ ਦੇ ਨਾ ਮਾਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਰਨ ਗਗਨ ਨਵ ਖੰਡ ਮੈਂ, ਜੋਤ ਸਵਰੂਪੀ ਰਹਿਓ ਪਰ, ਭਨ ਮਥੁਰਾ ਕਛੁ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਬੇਸ਼ੁਮਾਰ ਅਥਾਹ ਅਗਨਤ ਤੋਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਭਗਤ ਵਸ਼ਲ ਪਤਿਤ ਪਾਵਨ ਕਿਰਪਾ ਸਿੰਧ, ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਰੂਹਾਨੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਮਨੁੱਖਾ ਜੀਵਨ ਦੇ ਇਹਨਾਂ ਪਲਾਂ ਨੂੰ ਸਫਲਾ ਕਰਨ ਵਾਸਤੇ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਤਰੁੱਠ ਕੇ ਜੋ ਇਲਾਹੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਵਾਸਤੇ ਗੁਰੂ ਸੰਗਤ ਦੀ ਯੁੱਗ ਦੁਆਰਾ ਸਤਿਗੁਰਾਂ ਦੇ ਚਰਨਾਂ ਨਾਲ ਭਾਵਨਾ ਸਹਿਤ ਜੁੜ ਬੈਠ ਕੇ ਆਪਣੇ ਘਰਾਂ ਵਿੱਚ, ਦੇਸ਼ ਵਿਦੇਸ਼ ਵਿੱਚ ਅਤੇ ਗੁਰ ਅਸਥਾਨ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਗੁਰੂ ਚਰਨਾਂ ਨਾਲ ਆਪਣਾ ਧਿਆਨ ਜੋੜ ਕੇ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਮਿਹਰਾਮਤ ਕੀਤੀ ਹੈ ਜਿਵੇਂ ਕੱਲ ਗੁਜਰੀ ਰਾਗ ਦੀ ਪਹਿਲੀ ਵਾਰ ਵਿੱਚੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤਮਈ ਬਚਨ ਜਿਨ੍ਹਾਂ ਦੀ ਵਿਚਾਰ ਸਤਿਗੁਰਾਂ ਨੇ ਆਪ ਕਰਵਾਈ ਸੀ, ਅੱਜ ਗੁਜਰੀ ਰਾਗ ਦੀ ਦੂਸਰੀ ਵਾਰ ਜੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਪਣੀ ਉਚਾਰਨ ਕੀਤੀ ਹੋਈ ਹੈ, ਪੌੜੀਆਂ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਆਪਣੀਆਂ ਉਚਾਰਨ ਕੀਤੀਆਂ ਹੋਈਆਂ ਨੇ। ਉਸ ਤੋਂ ਪਹਿਲਾਂ ਜੋ ਦੋ ਸ਼ਲੋਕ ਨੇ ਵਿਆਖਿਆ ਸਰੂਪ, ਉਹ ਵੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਹਨ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਕਿਰਪਾ ਕਰਕੇ ਜਿੱਥੇ ਪਾਵਨ ਪੌੜੀ ਵਿੱਚ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਜਦੋਂ ਸੱਚੇ ਸਾਹਿਬ ਮਾਲਕ ਨਾਲ ਸਾਡਾ ਸੰਬੰਧ ਜੁੜ ਜਾਵੇ, ਦੁਨੀਆਂ ਦੇ ਸਾਰੇ ਖਜ਼ਾਨੇ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਉੱਥੇ ਪਾਵਨ ਪਵਿੱਤਰ ਆਰੰਭਕ ਸ਼ਲੋਕ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਪਰਮਾਤਮਾ ਦਾ ਇਹ ਵੀ ਬਿਰਧ ਹੈ ਕਿ ਜਦੋਂ ਕੋਈ ਜੀਵ ਭਾਵਨਾ ਨਾਲ ਪ੍ਰੀਤ ਮਾਲਕ ਨਾਲ ਜੋੜਦਾ ਹੈ, ਸੱਚੇ ਸਾਹਿਬ ਆਪਣਾ ਬਿਰਧ ਨਿਭਾਉਂਦੇ ਨੇ, ਜੁੜੀ ਹੋਈ ਆਤਮਾ ਨੂੰ ਆਪਣੇ ਨਾਲੋਂ ਤੋੜ ਕੇ ਕਿਸੇ ਹੋਰ ਨਾਲ ਨਹੀਂ ਜੋੜਦੇ। ਇਹ ਮੇਰੇ ਮਾਲਕ ਦਾ ਆਦਿ ਕਾਲ ਤੋਂ ਹੀ ਬਿਰਧ ਹੈ, ਆਦਿ ਕਾਲ ਤੋਂ ਹੀ ਸੁਭਾਅ ਹੈ। ਜਿਵੇਂ ਪੁੱਤਰ ਕਪੁੱਤਰ ਹੋ ਜਾਂਦੇ ਨੇ ਪਰ ਕਦੇ ਮਾਪੇ ਕੁਮਾਪੇ ਨਹੀਂ ਹੁੰਦੇ, ਇਸੇ ਤਰ੍ਹਾਂ ਸਿੱਖ ਬੇਮੁੱਖ ਹੋ ਸਕਦਾ ਹੈ ਪਰ ਸਤਿਗੁਰੂ ਤਾਂ ਕਦੇ ਵੀ ਨਹੀਂ ਚਾਹੁੰਦੇ ਕਿ ਕੋਈ ਸਿੱਖ ਸਾਡੇ ਵਾਲੇ ਪਾਸੇ ਤੋਂ ਮੂੰਹ ਮੋੜ ਕੇ ਦੂਸਰੇ ਪਾਸੇ ਤੁਰੇ। ਸੰਸਾਰੀ ਜੀਵ ਪਰਮਾਤਮਾ ਨਾਲੋਂ ਪ੍ਰੀਤ ਤੋੜ ਸਕਦੇ ਨੇ ਪਰ ਪ੍ਰਭੂ ਕਦੇ ਵੀ ਨਹੀਂ ਚਾਹੁੰਦਾ, ਕਿਉਂਕਿ ਇਹ ਜੀਵ ਉਸ ਮਾਲਕ ਦੇ ਧੀਆਂ ਪੁੱਤਰ ਨੇ, ਬੱਚੇ ਨੇ, ਉਹ ਸਭਨਾਂ ਦਾ ਮਾਂ ਪਿਓ ਆਪ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਲੱਗੜੀ ਸੋ ਥਾਨ ਜੋੜਨ ਹਾਰੈ ਜੋੜੀਐ। ਪ੍ਰੀਤ ਤਾਂ ਕਈ ਤਰ੍ਹਾਂ ਦੀ ਹੈ ਸੰਸਾਰ ਵਿੱਚ, ਕੋਈ ਧਨ ਦੌਲਤ ਨਾਲ ਪ੍ਰੀਤ ਕਰਦਾ, ਕੋਈ ਕੇਵਲ ਆਪਣੇ ਪਰਿਵਾਰ ਨਾਲ ਮਿੱਤਰਾਂ ਸੱਜਣਾਂ ਦੇ ਨਾਲ ਪ੍ਰੀਤ ਪਾਉਂਦਾ, ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਹੱਡ ਚੰਮ ਦੀ ਪ੍ਰੀਤੀ ਹੈ, ਪਰ ਇਹ ਸਾਰੀ ਪ੍ਰੀਤ ਸਵਾਰਥ ਤੇ ਟਿਕੀ ਹੋਈ ਹੈ, ਕਿਉਂਕਿ ਕਿਸੇ ਆਮ ਵਿਅਕਤੀ ਦਾ ਇਹ ਨਿਰਣਾ ਨਹੀਂ। ਸੱਚੇ ਸਾਹਿਬ ਨੇ ਨਿਰਣਾ ਦਿੱਤਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਗਤ ਵਿੱਚ ਜਿਹੜੀ ਪ੍ਰੀਤ ਹੈ ਇਹ ਝੂਠੀ ਹੈ। ਜਦੋਂ ਤੱਕ ਸਵਾਰਥ ਪੂਰਾ ਹੁੰਦਾ, ਜਦੋਂ ਤੱਕ ਸਾਡੀਆਂ ਗਰਜਾਂ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਜਦੋਂ ਤੱਕ ਖਾਣ ਪੀਣ ਲਈ ਛਕਣ ਛਕਾਉਣ ਲਈ ਕੁਝ ਪ੍ਰਾਪਤ ਹੁੰਦਾ, ਉਦੋਂ ਤੱਕ ਤਾਂ ਪ੍ਰੀਤ ਬਣੀ ਰਹਿੰਦੀ ਹੈ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇਰੈ। ਜੋ ਸੰਸਾਰੈ ਕੇ ਕੁਟੰਬ ਮਿੱਤਰ ਭਾਈ ਦੀਸੈ, ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ, ਜਿਤ ਦਿਨ ਉਨਕਾ ਸੁਆਓ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਜਿਨ੍ਹਾਂ ਨੂੰ ਮਨੁੱਖ ਆਪਣਾ ਸਮਝਦਾ, ਵਿਪਤਾ ਆਉਣ ਦੀ ਦੇਰ ਹੈ, ਆਪਣੇ ਹੀ ਸਾਥ ਛੱਡ ਜਾਂਦੇ ਨੇ, ਆਪਣੇ ਹੀ ਵਿਰੋਧੀ ਬਣ ਜਾਂਦੇ ਨੇ। ਕੱਲ੍ਹ ਜਿਹੜੇ ਜ਼ਿੰਦਾਬਾਦ ਕਰਦੇ ਸਨ, ਮਨੁੱਖ ਦੇ ਕੋਲ ਗਰੀਬੀ ਆ ਜਾਵੇ, ਕੋਈ ਤਾਕਤ ਖੁੱਸ ਜਾਵੇ ਤੇ ਉਹੀ ਉਹ ਫਿਰ ਮੁਰਦਾਬਾਦ ਕਹਿਣਾ ਸ਼ੁਰੂ ਕਰ ਦਿੰਦੇ ਨੇ। ਪਰ ਜਿਹੜੀ ਪਰਮਾਤਮਾ ਨਾਲ ਪ੍ਰੀਤ ਹੈ, ਇਹ ਸਭ ਤੋਂ ਸ੍ਰੇਸ਼ਟ ਹੈ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਗੁਰੀਆ ਦਾ ਅਰਥ ਹੈ ਵੱਡੀ ਹੈ, ਸਭ ਤੋਂ ਸ੍ਰੇਸ਼ਟ ਪ੍ਰੀਤ ਹੈ, ਔਰ ਐਸੀ ਪ੍ਰੀਤ ਜੇ ਪ੍ਰਭੂ ਨਾਲ ਜੁੜ ਜਾਵੇ ਤੇ ਜ਼ਿੰਦਗੀ ਦੇ ਵਿੱਚ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਜੀਵਨ ਮਨੋਰਥ ਵੀ, ਲੋਕ ਪਰਲੋਕ ਦੇ ਸੁੱਖ ਵੀ ਪ੍ਰਾਪਤ ਹੁੰਦੇ ਨੇ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਹ ਪ੍ਰੀਤ ਇਸ ਤਰ੍ਹਾਂ ਦੀ ਹੈ ਕਿ ਮਾਲਕ ਦਾ ਕਿਸੇ ਤਰ੍ਹਾਂ ਦਾ ਵੀ ਸੁਭਾਅ ਜਾਂ ਰੂਪ ਹੋਵੇ ਤੇ ਪ੍ਰਭੂ ਪਿਆਰ ਵਾਲੇ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਢਾਲ ਕੇ ਮਾਲਕ ਨਾਲ ਪ੍ਰੀਤ ਪਾਈ ਰੱਖਦੇ ਨੇ। ਭਗਤ ਰਵਿਦਾਸ ਜੀ ਦਾ ਨਿਰਣਾ, ਜੋ ਤੁਮ ਗਿਰਵਰ ਤਉ ਹਮ ਮੋਰਾ। ਜੇ ਕਿਤੇ ਤੁਸੀਂ ਗਿਰ ਕਹਿੰਦੇ ਨੇ ਪਹਾੜ ਨੂੰ, ਪਹਾੜਾਂ ਉੱਪਰ ਬੱਦਲ ਹੁੰਦੇ ਨੇ, ਹੇ ਪ੍ਰਭੂ ਜੇ ਕਿਤੇ ਤੁਸੀਂ ਪਹਾੜਾਂ ਦਾ, ਬੱਦਲਾਂ ਦਾ ਰੂਪ ਧਾਰਨ ਕਰ ਲਵੋ ਤੇ ਅਸੀਂ ਮੋਰ ਬਣ ਕੇ ਤੁਹਾਡੇ ਨਾਲ ਪ੍ਰੀਤੀ ਪਾ ਲਵਾਂਗੇ। ਜੋ ਤੁਮ ਚੰਦ ਹਮ ਭਏ ਹੈ ਚਕੋਰਾ। ਜੇ ਕਿਤੇ ਤੁਸੀਂ ਚੰਦਰਮਾ ਬਣ ਜਾਓ ਤੇ ਸਾਡਾ ਸੁਭਾਅ ਚਕੋਰ ਵਰਗਾ ਬਣ ਜਾਵੇਗਾ। ਜੋ ਤੁਮ ਤੀਰਥ ਤਉ ਹਮ ਜਾਤੀ। ਜੇ ਤੁਸੀਂ ਤੀਰਥਾਂ ਤੇ ਜਾ ਕੇ ਬੈਠ ਜਾਓਗੇ, ਅਸੀਂ ਯਾਤਰੀ ਬਣ ਕੇ ਪ੍ਰੀਤ ਪਾ ਲਵਾਂਗੇ, ਲੱਭ ਲਵਾਂਗੇ। ਜੋ ਤੁਮ ਦੀਵਰਾ ਤਉ ਹਮ ਬਾਤੀ। ਜੇ ਕਿਤੇ ਤੁਸੀਂ ਦੀਪਕ ਦਾ ਰੂਪ ਧਾਰਨ ਕਰ ਲਵੋ ਤੇ ਅਸੀਂ ਦੀਵੇ ਵਿੱਚ ਪਈ ਹੋਈ ਵੱਟੀ ਬਣ ਕੇ ਤੁਹਾਡੇ ਨਾਲ ਪ੍ਰੇਮ ਕਰਾਂਗੇ। ਇਸ ਤਰ੍ਹਾਂ ਦੀ ਪ੍ਰੀਤ ਪ੍ਰਭੂ ਪਿਆਰਿਆਂ ਨੇ ਦਰਸਾਈ ਹੈ, ਔਰ ਇਹ ਜੋਦੜੀ ਵੀ ਕੀਤੀ ਕਿ ਇਹ ਪ੍ਰੀਤ ਟੁੱਟਣੀ ਨਹੀਂ ਚਾਹੀਦੀ, ਕਿਉਂਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ। ਜਿਨ ਸ਼ਬਦ ਜਿਹੜਾ ਗੁਰਬਾਣੀ ਵਿੱਚ ਵੱਖਰੇ ਵੱਖਰੇ ਰੂਪ ਵਿੱਚ ਆਇਆ, ਜਿਵੇਂ ਜਿਨ ਜਿਨ ਨਾਮ ਧਿਆਇਆ। ਇੱਥੇ ਜਿਨ ਦਾ ਅਰਥ ਹੈ ਜਿਨ੍ਹਾਂ ਨੇ, ਪੜਨਾਉ ਹੈ, ਕਿਸੇ ਨਾਂ ਦੀ ਜਗ੍ਹਾ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ, ਜਿਨ੍ਹਾਂ ਨੇ ਨਾਮ ਜਪਿਆ। ਪਰ ਜਦੋਂ ਜਿਨ ਦੇ ਜੱਜੇ ਦੇ ਪੈਰ ਵਿੱਚ ਬਿੰਦੀ ਲੱਗ ਕੇ ਉਚਾਰਨ ਹੋਵੇਗਾ ਜਿਨ, ਤੇ ਉਦੋਂ ਅਰਥ ਹੋਵੇਗਾ ਭੂਤ ਪ੍ਰੇਤ। ਪਰ ਇੱਥੇ ਜਿਨ ਦਾ ਅਰਥ ਹੈ ਮਤਾ, ਭਾਵ ਨਾ ਘਟੇ, ਮੇਰੀ ਪ੍ਰੀਤ ਪਰਮਾਤਮਾ ਨਾਲ ਜੁੜ ਗਈ ਹੈ, ਇਹ ਘਟਣੀ ਨਹੀਂ ਚਾਹੀਦੀ। ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਇਹ ਕੋਈ ਧਨ ਦੌਲਤ ਸੈਂਕੜੇ ਹਜ਼ਾਰਾਂ ਲੱਖਾਂ ਰੁਪਈਏ ਦੇ ਕੇ ਨਹੀਂ ਖਰੀਦੀ, ਇਹ ਤੇ ਮੈਂ ਆਪਣੇ ਜਿੰਦ ਜਾਨ ਦੇ ਬਦਲੇ, ਪ੍ਰਾਣਾਂ ਦੇ ਬਦਲੇ ਪ੍ਰੀਤ ਪ੍ਰਾਪਤ ਕੀਤੀ ਹੈ। ਕਿਉਂਕਿ ਖੰਭ ਵਿਕੰਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੈ ਲਹਾਂ ਸੁਸੱਜਣ ਟੋਲ। ਜੇ ਕਿਤੇ ਮੁੱਲ ਵਿਕਦੇ ਖੰਭ ਵੀ ਮਿਲ ਜਾਣ ਤੇ ਉਹਨਾਂ ਦੀ ਕੀਮਤ ਹੋਵੇ ਪ੍ਰਾਣ, ਸਾਡੀ ਜਿੰਦ ਜਾਨ, ਤੇ ਇਹ ਸੌਦਾ ਮਹਿੰਗਾ ਕੋਈ ਨਹੀਂ। ਪਰਮਾਤਮਾ ਨਾਲ ਪ੍ਰੀਤ ਪਾ ਲੈਣੀ ਚਾਹੀਦੀ ਹੈ, ਇਹਦੇ ਬਦਲੇ ਜੇ ਕਿਤੇ ਪ੍ਰਾਣ ਵੀ ਖਤਰੇ ਵਿੱਚ ਪੈ ਜਾਣ ਤੇ ਕੋਈ ਜੀਵਨ ਵਿੱਚ ਘਾਟਾ ਨਹੀਂ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ, ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਔਰ ਸਤਿਗੁਰਾਂ ਨੇ ਸਾਨੂੰ ਪ੍ਰੀਤ ਕਰਨ ਦਾ ਢੰਗ ਵੀ ਦੱਸਿਆ, ਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਜੈਸੀ ਜਲ ਕੰਬਲੇ, ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇ। ਹੇ ਮੇਰੇ ਮਨਾ, ਉਸ ਪਰਮਾਤਮਾ ਨਾਲ ਇਵੇਂ ਪ੍ਰੀਤ ਪਾ ਜਿਵੇਂ ਇੱਕ ਕਮਲ ਦਾ ਫੁੱਲ ਪਾਣੀ ਨਾਲ ਪ੍ਰੀਤ ਕਰਦਾ। ਜਿੰਨੀਆਂ ਵੀ ਲਹਿਰਾਂ ਆਉਂਦੀਆਂ ਨੇ, ਉਹਨੂੰ ਪਛਾੜਦੀਆਂ ਨੇ, ਉਹ ਫਿਰ ਵੀ ਉੱਚਾ ਹੋ ਹੋ ਕੇ ਖਿੜਦਾ, ਭਾਵ ਪਾਣੀ ਨਾਲੋਂ ਆਪਣਾ ਸੰਬੰਧ ਕਦੇ ਨਹੀਂ ਤੋੜਦਾ। ਅੱਜ ਦੇ ਇਹਨਾਂ ਆਰੰਭਕ ਬਚਨਾਂ ਵਿੱਚ ਵੀ ਜ਼ਿਕਰ ਹੈ ਕਿ ਲੱਗੜੀ ਸੁਥਾਨ ਜੋੜਨ ਹਾਰੈ ਜੋੜੀਐ। ਜੇ ਕਿਤੇ ਲੱਖਾਂ ਸੈਂਕੜੇ ਲਹਿਰਾਂ ਤੂਫਾਨ ਵੀ ਜ਼ਿੰਦਗੀ ਵਿੱਚ ਆ ਜਾਣ, ਪਰ ਮਾਲਕ ਫਿਰ ਵੀ ਆਤਮਕ ਤੌਰ ਤੇ ਸਾਨੂੰ ਵਿਕਾਰਾਂ ਵਿੱਚ ਡੁੱਬਣ ਨਹੀਂ ਦਿੰਦਾ, ਬਚਾ ਲੈਂਦਾ। ਜਿਹੜਾ ਲੱਖਾਂ ਲਹਿਰਾਂ ਤੋਂ ਬਚਾਉਣ ਵਾਲਾ ਹੈ, ਹੇ ਭਾਈ ਉਹਦੇ ਨਾਲ ਆਪਣੀ ਪ੍ਰੀਤ ਪਾ ਕੇ ਰੱਖ। ਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ, ਜਿਉਂ ਅਦੇਕੋ ਤਿਉਂ ਸੁੱਖ ਘਣੋ, ਮਨ ਤਨ ਸ਼ਾਂਤ ਸਰੀਰ। ਹੇ ਮੇਰੇ ਮਨਾ, ਇਸ ਤਰ੍ਹਾਂ ਦੀ ਪ੍ਰੀਤ ਕਰ ਜਿਵੇਂ ਮਛਲੀ ਪਾਣੀ ਨਾਲ ਪ੍ਰੀਤ ਕਰਦੀ ਹੈ, ਜਿਵੇਂ ਜਿਵੇਂ ਪਾਣੀ ਵੱਧਦਾ ਤੇਵੇਂ ਤੇਵੇਂ ਉਹਨੂੰ ਖੁਸ਼ੀ ਹੁੰਦੀ ਹੈ। ਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਜਿਵੇਂ ਪਾਣੀ ਤੇ ਦੁੱਧ ਦੀ ਪ੍ਰੀਤ ਹੈ। ਵੇਖੋ ਪਾਣੀ ਤੇ ਦੁੱਧ ਜਦੋਂ ਉਹਨੂੰ ਮਾਨੋ ਚੁੱਲ੍ਹੇ ਦੇ ਉੱਪਰ ਥੱਲੇ ਅੱਗ ਬਾਲ ਕੇ ਸੇਕ ਦਿੱਤਾ ਜਾਂਦਾ ਹੈ ਨਾ, ਪਾਣੀ ਦਾ ਯਤਨ ਹੁੰਦਾ ਕਿ ਮੈਂ ਭਾਫ਼ ਬਣ ਕੇ ਉੱਡ ਜਾਵਾਂ, ਪਰ ਮੇਰੇ ਪਿਆਰੇ ਮਿੱਤਰ ਦੁੱਧ ਨੂੰ ਕਿਤੇ ਸੇਕ ਨਾ ਲੱਗੇ। ਅਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਪਰ ਦੁੱਧ ਜਿਹੜਾ ਉਹ ਜਦੋਂ ਵੇਖਦਾ ਵੀ ਮੇਰਾ ਪਿਆਰਾ ਪਾਣੀ ਭਾਫ਼ ਬਣ ਕੇ ਉੱਪਰ ਨੂੰ ਉੱਡ ਗਿਆ, ਦੁੱਧ ਵੀ ਫਿਰ ਉਬਾਲਾ ਖਾਂਦਾ, ਉੱਪਰ ਨੂੰ ਜਾਣ ਦਾ ਯਤਨ ਕਰਦਾ। ਪਰ ਜਦੋਂ ਉਹਦੇ ਵਿੱਚ ਪਾਣੀ ਦਾ ਆਪਾਂ ਤੌਂਕਾ ਮਾਰ ਦਈਏ ਤੇ ਦੁੱਧ ਵੀ ਸ਼ਾਂਤ ਹੋ ਜਾਂਦਾ, ਪਰ ਫਿਰ ਆਪਣੇ ਪਿਆਰੇ ਨੂੰ ਮਿਲਣ ਵਾਸਤੇ ਤੜਫਦਾ, ਉੱਪਰ ਨੂੰ ਉੱਠਦਾ। ਪਰ ਜਦੋਂ ਪਿਆਰੇ ਵੱਲ ਉਹ ਜਾ ਨਹੀਂ ਸਕਦਾ ਤੇ ਫਿਰ ਕੀ ਕਰਦਾ, ਜਿਸ ਅੱਗ ਨੇ ਸੇਕ ਦੇ ਕੇ ਦੁੱਧ ਦਾ ਪਿਆਰਾ ਪਾਣੀ ਉਹਦੇ ਤੋਂ ਵੱਖ ਕਰ ਦਿੱਤਾ, ਦੁੱਧ ਉੱਬਲ ਕੇ ਉਸੇ ਅੱਗ ਦੇ ਉੱਪਰ ਪੈ ਕੇ ਉਸ ਅੱਗ ਨੂੰ ਬੁਝਾ ਦਿੰਦਾ, ਕਹਿੰਦਾ ਕਿ ਤੇਰੇ ਸੇਕ ਨਾਲ ਮੇਰਾ ਪਿਆਰਾ ਮੈਥੋਂ ਵਿਸੜ ਗਿਆ। ਜੇ ਮੈਂ ਆਪਣੇ ਪਿਆਰੇ ਨੂੰ ਨਹੀਂ ਮਿਲ ਸਕਦਾ ਤੇ ਮੈਂ ਆਪਣੀ ਕੁਰਬਾਨੀ ਦੇ ਕੇ ਤੇਰੇ ਤੇ ਪੈ ਕੇ ਮੈਂ ਤੈਨੂੰ ਵੀ ਖਤਮ ਕਰ ਦਿਆਂਗਾ। ਰੇ ਮਨ ਐਸੀ ਹਰਸ਼ੋ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਬੜੀਆਂ ਉਦਾਹਰਨਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ ਨੇ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨ ਮੁਖ ਉੱਠ ਧਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਇਹ ਕਿਹੜੀ ਪ੍ਰੀਤ ਹੈ ਜਿਹਦਾ ਜ਼ਿਕਰ ਕੀਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ, ਲੱਗੜੀ ਸੋਥਾਨ ਜੋੜਨ ਹਾਰੈ ਜੋੜੀਐ। ਸਤਿਗੁਰਾਂ ਦੀ ਆਪਣੀ ਪ੍ਰੀਤ, ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ, ਪਾਏ ਲੱਗੋ ਮੋਹਿ ਕਰੋ ਬੇਨਤੀ, ਕੋਉ ਸੰਤ ਮਿਲੈ ਵਡਭਾਗੀ। ਐਸੀ ਪ੍ਰੀਤ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਲਕ ਦੇ ਨਾਲ ਜੋੜੀ ਹੈ। ਭਗਤ ਕਬੀਰ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 23 ਜੂਨ ਨੂੰ ਆ ਰਿਹਾ, ਉਹਨਾਂ ਨੇ ਜਦੋਂ ਪ੍ਰੀਤ ਦੀ ਗੱਲ ਕੀਤੀ ਤੇ ਇੱਕ ਉਦਾਹਰਨ ਦੇ ਕੇ ਸਮਝਾਇਆ, ਕਹਿਣ ਲੱਗੇ ਜੇ ਕਿਤੇ ਸਰੀਰ ਤੇ ਆਰਾ ਚੱਲ ਜਾਵੇ ਤੇ ਇਹਦਾ ਬੜਾ ਵੱਡਾ ਦੁੱਖ ਹੈ, ਪਰ ਏਡਾ ਵੱਡਾ ਦੁੱਖ ਤਾਂ ਸਹਾਰ ਲੈਣਾ ਚਾਹੀਦਾ, ਸਰੀਰ ਦੇ 2 ਫਾੜ ਤਾਂ ਕਰਵਾ ਲੈਣੇ ਚਾਹੀਦੇ ਨੇ, ਪਰ ਕਦੇ ਆਪਣੇ ਗੁਰੂ ਤੋਂ ਆਪਣੇ ਪਰਮਾਤਮਾ ਤੋਂ ਬੇਮੁੱਖ ਨਹੀਂ ਹੋਣਾ ਚਾਹੀਦਾ। ਭਾਈ ਮਤੀ ਦਾਸ ਹੋਣਾ ਨੇ ਇਸ ਪੰਗਤੀ ਦੇ ਅਰਥ ਕਰਕੇ ਵੀ ਸੰਸਾਰ ਨੂੰ ਦੱਸੇ ਨੇ ਕਿ ਅਰਧੋ ਅਰਧ ਚਰਾਏ ਦਿਓ, ਜਦੋਂ 2 ਫਾੜ ਹੋ ਗਏ ਤੇ ਦੋਵਾਂ ਹਿੱਸਿਆਂ ਵਿੱਚੋਂ ਵੀ ਆਵਾਜ਼ ਆ ਰਹੀ ਸੀ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਦੋਨੋ ਤਨ ਤੇ ਜਪਜੀ ਪੜੈ। ਆਰਾ ਫਿਰ ਗਿਆ, 2 ਫਾੜ ਹੋ ਗਏ ਭਾਈ ਮਤੀ ਦਾਸ, ਤੇ ਫਿਰ ਵੀ ਦੋਵਾਂ ਹਿੱਸਿਆਂ ਦੇ ਵਿੱਚੋਂ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਆਉਂਦੀ ਹੈ। ਇਹ ਪ੍ਰੀਤ ਸੀ ਉਹਨਾਂ ਦੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਕਰਵਤ ਭਲਾ, ਕਰਵਤ ਕਹਿੰਦੇ ਨੇ ਆਰੇ ਨੂੰ, ਆਰਾ ਫਿਰ ਜਾਵੇ ਇਹ ਤਾਂ ਚੰਗਾ ਹੈ, ਪਰ ਤੇਰੀ ਕਰਵਟ ਸਾਡੇ ਵੱਲ ਹੋ ਜਾਵੇ, ਤੂੰ ਸਾਡੇ ਵੱਲੋਂ ਮੂੰਹ ਮੋੜ ਕੇ ਪਿੱਠ ਕਰ ਲਵੇਂ, ਕੰਢ ਕਰ ਲਵੇਂ, ਅਸੀਂ ਤੇਰੇ ਤੋਂ ਦੂਜੇ ਪਾਸੇ ਤੁਰ ਪਈਏ, ਇਹਦਾ ਦੁੱਖ ਤਾਂ ਕਦੇ ਸਹਾਰਿਆ ਨਹੀਂ ਜਾ ਸਕਦਾ। ਇਹੀ ਕਾਰਨ ਕਿ ਸਿੱਖ ਕੌਮ ਵਿੱਚ ਬੜੇ ਬੜੇ ਵੱਡੇ ਘੱਲੂਘਾਰੇ ਵਾਪਰੇ, ਪਰ ਹਮੇਸ਼ਾ ਅਰਦਾਸ ਕੀਤੀ ਕਿ ਚਾਰ ਪੈਰ ਰਹਿਣ, ਸੁੱਖਾਂ ਦੀ ਬਤੀਤ ਹੋਈ, ਚਾਰ ਪੈਰ ਦੇਣ ਆਇਆ ਸੁੱਖਾਂ ਨਾਲ ਬਤੀਤ ਕਰਾਉਣਾ। ਤੇ ਜੇ ਕਿਤੇ ਪੁੱਛਿਆ ਜਾਵੇ ਵੀ ਏਡਾ ਵੱਡਾ ਦੁੱਖ ਵੀ ਤੁਸੀਂ ਸੁੱਖ ਮੰਨਦੇ ਹੋ ਤੇ ਫਿਰ ਦੁੱਖ ਕਿਹੜਾ ਹੈ, ਤੇ ਗੁਰਸਿੱਖ ਕਿਹਾ ਕਰਦੇ ਸਨ, ਜਿਸ ਦਿਨ ਕੋਈ ਸਿੱਖ ਆਪਣੇ ਗੁਰੂ ਤੋਂ ਮੂੰਹ ਮੋੜ ਲੈਂਦਾ, ਕੋਈ ਭਗਤ ਪਰਮਾਤਮਾ ਤੋਂ ਬੇਮੁੱਖ ਹੋ ਜਾਂਦਾ ਹੈ, ਉਹ ਸਭ ਤੋਂ ਵੱਡਾ ਦੁੱਖ ਹੈ ਉਹਦੀ ਜ਼ਿੰਦਗੀ ਦੇ ਵਿੱਚ। ਇੱਕ ਤਿਲ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੇ, ਦੁੱਖ ਤੱਦੇ ਜਾਂ ਵੀਸਰ ਜਾਵੇ, ਭੁੱਖ ਵਿਆਪੈ ਬਹੁ ਬਿਧ ਧਾਵੈ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੈ ਅੰਗ ਨਾ ਮੋਰੋ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ, ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਭਗਤ ਕਬੀਰ ਸਾਹਿਬ ਨੇ ਜਦੋਂ ਸੱਚੀ ਪ੍ਰੀਤ ਮਾਲਕ ਨਾਲ ਜੋੜੀ ਤੇ ਘਰ ਪਰਿਵਾਰ ਵਿੱਚੋਂ ਜਾਂ ਜਿਹੜੇ ਸ਼ਰੀਕੇ ਬਰਾਦਰੀ ਵਾਲੇ ਲੋਕ ਤਰਕ ਕਰਨ ਵਾਲੇ ਸਨ ਉਹਨਾਂ ਨੇ ਇਹਦੀ ਨਿਖੇਧੀ ਵੀ ਕੀਤੀ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਵਰਜੈ ਲੋਕ ਅਜਾਨ। ਇਹ ਬਾਣੀ ਦਾ ਨਿਰਣਾ ਹੈ ਵੀ ਜਿਨ੍ਹਾਂ ਦੀ ਪ੍ਰੀਤ ਰੱਬ ਨਾਲ ਗੁਰੂ ਨਾਲ ਜੁੜ ਗਈ ਹੈ ਉਹ ਤਾਂ ਸਿਆਣੇ ਨੇ, ਕਿਉਂਕਿ ਸੁਜਾਨ ਨਾਲ ਉਹਨਾਂ ਦੀ ਪ੍ਰੀਤ ਜੁੜੀ ਹੈ। ਪਰ ਜਿਹੜੇ ਵਰਜਦੇ ਨੇ ਕਿ ਭਾਈ ਤੁਸੀਂ ਗੁਰਦੁਆਰੇ ਜਾ ਕੇ ਸਤਸੰਗ ਵਿੱਚ ਜਾ ਕੇ ਰੱਬ ਨਾਲ ਪ੍ਰੀਤ ਪਾ ਕੇ ਕਰਨਾ ਕੀ ਹੈ, ਉਹਨਾਂ ਨੂੰ ਅੱਤ ਦੇ ਮੂਰਖ ਕਿਹਾ ਗਿਆ। ਵਰਜੈ ਲੋਕ ਅਜਾਨ, ਉਵੇਂ ਤਾਂ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਉਵੇਂ ਕੋਈ ਮੂਰਖ ਨਹੀਂ ਕੋਈ ਸਿਆਣਾ ਨਹੀਂ, ਕਿਉਂਕਿ ਇਹ ਮਾਲਕ ਦਾ ਭਾਣਾ ਹੈ, ਮਾਲਕ ਦੀ ਰਜ਼ਾ ਹੈ, ਉਹਦੇ ਹੁਕਮ ਵਿੱਚ ਕਿਸੇ ਨੂੰ ਸਿਆਣਪ ਮਿਲੀ ਹੈ, ਕਿਸੇ ਨੂੰ ਅਗਿਆਨਤਾ ਮਿਲੀ ਹੈ। ਪਰ ਸਾਹਿਬ ਕਹਿੰਦੇ ਜੇ ਪੁੱਛਣਾ ਹੋਵੇ ਵੀ ਮੂਰਖ ਹੈ ਕੌਣ, ਤੇ ਸਮਝ ਲੈਣਾ ਜਿਹੜਾ ਪਰਮਾਤਮਾ ਦੀ ਹੋਂਦ ਤੋਂ ਇਨਕਾਰੀ ਹੈ, ਜਿਹੜਾ ਕਦੇ ਪਰਮਾਤਮਾ ਨਾਲ ਪ੍ਰੀਤ ਨਹੀਂ ਪਾਉਂਦਾ, ਜਿਹੜਾ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦਾ, ਇਹ ਕਹਿੰਦਾ ਵੀ ਇਹਦਾ ਲਾਭ ਕੀ ਹੈ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਆ ਸਿਰ ਗਾਵਾਰਾਂ ਗਾਵਾਰ, ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਜਿਹੜਾ ਇਹ ਕਹਿੰਦਾ ਵੀ ਰੱਬ ਦੀ ਹੋਂਦ ਹੀ ਨਹੀਂ ਹੈ ਉਹ ਮੂਰਖਾਂ ਸਿਰ, ਭਾਵ ਮੂਰਖਾਂ ਦੇ ਵਿੱਚੋਂ ਸ਼੍ਰੋਮਣੀ ਮੂਰਖ ਹੈ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਵਰਜੈ ਲੋਕ ਅਜਾਨ, ਤੇ ਭਗਤ ਕਬੀਰ ਸਾਹਿਬ ਸਿੱਖਿਆ ਦਿੰਦੇ ਨੇ ਤਾਂ ਸਿਉ ਟੂਟੀ ਕਿਉਂ ਬਣੈ ਜਿਸ ਕੇ ਜੀ ਪ੍ਰਾਣ, ਜਿਹਦੇ ਪ੍ਰਾਣ ਸਾਡੇ ਅੰਦਰ ਚੱਲ ਰਹੇ ਨੇ, ਜਿਹਦੀ ਟਿਕਾਈ ਜਿੰਦ ਜਾਨ, ਜਿਹਦੇ ਟਿਕਾਏ ਸਵਾਸ ਸਾਡਾ ਜੀਵਨ ਨੇ, ਉਹਦੇ ਨਾਲੋਂ ਟੁੱਟੀ ਫਿਰ ਕਿਵੇਂ ਬਣ ਸਕਦੀ ਹੈ। ਭਾਵ ਇਹ ਗੱਲ ਬਣ ਨਹੀਂ ਆਉਂਦੀ ਕਿ ਉਹਦੇ ਨਾਲੋਂ ਅਸੀਂ ਪ੍ਰੀਤ ਤੋੜ ਲਈਏ। ਪਰ ਜਦੋਂ ਤਰਕ ਹੋਇਆ ਘਰ ਵਿੱਚ, ਮਾਤਾ ਨੇ ਵੀ ਤਰਕ ਕੀਤਾ, ਕਹਿਣ ਲੱਗੇ ਅਸੀਂ ਜਾਤ ਦੇ ਜੁਲਾਹੇ ਹਾਂ, ਸਾਡਾ ਕੰਮ ਹੈ ਖੱਡੀ ਦੇ ਵਿੱਚ ਕੱਪੜਾ ਬੁਣਨਾ, ਕੱਪੜੇ ਨੂੰ ਮਾਨੋ ਤਿਆਰ ਕਰਕੇ ਉਹਨੂੰ ਦੂਸਰਿਆਂ ਤੱਕ ਪਹੁੰਚਾ ਕੇ ਉਹਦੇ ਤੋਂ ਜਿਹੜਾ ਧਨ ਦੌਲਤ ਕਮਾਉਣਾ, ਇਹ ਸਾਡਾ ਰੋਜੀ ਰੋਟੀ ਦਾ ਸਾਧਨ ਵਸੀਲਾ ਹੈ। ਪਰ ਭਗਤ ਕਬੀਰ ਸਾਹਿਬ ਖੱਡੀ ਵਿੱਚ ਜਿੱਥੇ ਤਾਣਾ ਤਣਦੇ ਨੇ, ਕੱਪੜਾ ਬੁਣਦੇ ਨੇ, ਉੱਥੇ ਸੱਤ ਸੰਗੀਆਂ ਨਾਲ ਵੀ ਇਹ ਮਿਲਾਪ ਰੱਖਦੇ ਨੇ। ਇਹਨਾਂ ਨੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਲਿਖ ਲਿਆ, ਪ੍ਰਭੂ ਨਾਲ ਪ੍ਰੀਤ ਜੋੜ ਲਈ ਹੈ, ਕਿਉਂਕਿ ਲੱਗੜੀ ਸੋ ਥਾਨ ਜੋੜਨਹਾਰ ਹੈ ਜੋੜੀਏ, ਇਹ ਸ੍ਰੇਸ਼ਟ ਪ੍ਰੀਤ ਸੀ, ਜੋੜਨਹਾਰ ਪ੍ਰਭੂ ਨੇ ਜੋੜ ਲਈ। ਸੱਤ ਸੰਗੀ ਜਨ ਚੰਗੇ ਲੱਗਣ ਲੱਗ ਪਏ, ਦੁਨਿਆਵੀ ਚੁਗਲੀ ਨਿੰਦਿਆ, ਗੱਲਾਂ ਬਾਤਾਂ ਘੱਟ ਗਈਆਂ। ਪਰ ਜਿਹੜੇ ਦੁਨਿਆਵੀ ਬਿਰਤੀ ਵਾਲੇ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਜਿੰਨਾ ਅਸੀਂ ਖਾਂਦੇ ਹਾਂ, ਜਿੰਨਾ ਅਸੀਂ ਬੋਲਦੇ ਹਾਂ, ਜੋ ਅਸੀਂ ਕਰਦੇ ਹਾਂ, ਇਹ ਪ੍ਰਭੂ ਭਗਤ ਉਹ ਨਹੀਂ ਕਰਦੇ। ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਕਬੀਰ ਸਾਹਿਬ ਜੀ ਨੇ ਆਪਣੀ ਮਾਤਾ ਨੂੰ ਵੀ ਸਿੱਖਿਆ ਦਿੱਤੀ ਹੈ, ਉਹਨਾਂ ਦੇ ਬਚਨ ਨੇ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ। ਐ ਮੇਰੇ ਮਾਲਕਾ, ਜੇ ਭਗਤ ਕਬੀਰ ਤੇਰੇ ਨਾਲ ਪ੍ਰੀਤ ਇਹਨੇ ਪਾ ਲਈ, ਤੇਰੇ ਘਰ ਦੀਆਂ ਗੱਲਾਂ ਕਰਨ ਲੱਗ ਪਿਆ, ਤੇ ਖੱਡੀ ਦੇ ਵਿੱਚ ਫਿਰ ਕੱਪੜਾ ਕੌਣ ਬੁਣੇਗਾ, ਤਾਣਾ ਕੌਣ ਬਣੇਗਾ, ਤੇ ਸਾਡਾ ਰੁਜ਼ਗਾਰ ਕਿਵੇਂ ਚੱਲੇਗਾ, ਇਹ ਜਿਹੜੇ ਘਰ ਵਿੱਚ ਬੱਚੇ ਨੇ ਇਹਨਾਂ ਨੂੰ ਫਿਰ ਕੌਣ ਪਾਲੇਗਾ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਬੁਨਣਾ ਤੰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਇਹ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਜਬ ਲੱਗ ਤਾਗਾ ਬਾਹੋਂ ਬੇਹੀ, ਤਬ ਲੱਗ ਬਿਸਰੈ ਰਾਮ ਸੁਨੇਹੀ। ਜਦੋਂ ਮੈਂ ਬੇਣੀ ਦੇ ਸੁਰਾਖ ਵਿੱਚ, ਨਲੀ ਦੇ ਵਿੱਚ ਧਾਗਾ ਪਾਉਣ ਲੱਗਦਾ, ਜੇ ਕਿਤੇ ਇੰਨਾ ਸਮਾਂ ਵੀ ਮੈਨੂੰ ਪਰਮਾਤਮਾ ਵਿਸਰ ਜਾਵੇ ਤੇ ਜ਼ਿੰਦਗੀ ਵਿੱਚ ਬੜਾ ਵੱਡਾ ਘਾਟਾ ਪੈਂਦਾ। ਉਹ ਕਿਹੜਾ ਘਾਟਾ? ਆਮ ਕਰਕੇ ਬਜ਼ੁਰਗ ਜਦੋਂ ਕੋਈ ਬਿਨਾਂ ਵਿਚਾਰਿਆਂ ਮੂੰਹ ਤੋਂ ਗੱਲ ਕਹਿ ਦਿੰਦਾ ਸੀ ਨਾ, ਤੇ ਉਹਨੂੰ ਟੋਕਦੇ ਸਨ ਕਿ ਸਦਾ ਸੋਚ ਕੇ ਕੁਝ ਬੋਲੀਦਾ। ਇੱਕ ਖਿਆਲ ਸੀ ਲੋਕਾਂ ਦੇ ਮਨ ਅੰਦਰ ਕਿ 24 ਘੰਟਿਆਂ ਵਿੱਚੋਂ, 8 ਪਹਿਰਾਂ ਵਿੱਚੋਂ, 60 ਘੜੀਆਂ ਵਿੱਚੋਂ ਇੱਕ ਸਮਾਂ ਐਸਾ ਆਉਂਦਾ ਜਦੋਂ ਮਨੁੱਖ ਦੇ ਜ਼ੁਬਾਨ ਤੋਂ ਕਿਹਾ ਹੋਇਆ ਬੋਲ ਸੱਚਾ ਹੋ ਜਾਂਦਾ। ਅਸੀਂ ਕੇਵਲ ਉਹਨੂੰ ਮਜ਼ਾਕ ਸਮਝਿਆ, ਪਰ ਭਗਤ ਕਬੀਰ ਸਾਹਿਬ ਨੇ ਉਹਦੇ ਤੋਂ ਵੀ ਸਿੱਖਿਆ ਲਈ, ਕਹਿਣ ਲੱਗੇ ਜੇ 24 ਘੰਟਿਆਂ ਵਿੱਚੋਂ, 8 ਪਹਿਰਾਂ ਵਿੱਚੋਂ ਕੋਈ ਸਮਾਂ ਐਸਾ ਆਉਂਦਾ ਕਿ ਮਨੁੱਖ ਦੇ ਮੂੰਹ ਤੋਂ ਨਿਕਲਿਆ ਹੋਇਆ ਬੋਲ ਸੱਚਾ ਹੋ ਜਾਂਦਾ ਹੈ, ਫਿਰ ਤਾਂ ਅੱਠੇ ਪੈਰ 24 ਘੰਟੇ ਉਹਨੂੰ ਯਾਦ ਕਰੋ, ਉਹਨੂੰ ਪੁਕਾਰੋ। ਕਦੇ ਨਾ ਕਦੇ ਸਾਡੀ ਰਸਨਾ ਤੋਂ ਨਿਕਲਿਆ ਹੋਇਆ ਬੋਲ ਉਹਦੇ ਤੱਕ ਪਹੁੰਚੇਗਾ, ਸੱਚ ਹੋਵੇਗਾ, ਉਹ ਜ਼ਰੂਰ ਸਾਡੇ ਨਾਲ ਪ੍ਰੀਤ ਪਾਵੇਗਾ। ਕਬੀਰ, ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੈ ਕਬਹੂ ਕੈ ਸੁਣੈ ਪੁਕਾਰ। ਕਹਿੰਦੇ ਕਦੇ ਤੇ ਸਮਾਂ ਆਵੇਗਾ ਜਦੋਂ ਉਹ ਸਾਡੀ ਪੁਕਾਰ ਸੁਣੇਗਾ। ਹੁਣ ਜਦੋਂ ਉਹਨਾਂ ਨੇ ਬਚਨ ਕਹੇ, ਜਬ ਲੱਗ ਤਾਗਾ ਬਾਹੋਂ ਬੇਹੀ, ਤਬ ਲੱਗ ਬਿਸਰੈ ਰਾਮ ਸੁਨੇਹੀ, ਮਾਤਾ ਨੇ ਤਰਕ ਕੀਤਾ ਤੇ ਭਗਤ ਕਬੀਰ ਸਾਹਿਬ ਦੁਨਿਆਵੀ ਤੌਰ ਤੇ ਜਿਹੜੇ ਤਰਕ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਸਿੱਖਿਆ ਦਿੰਦੇ ਨੇ ਕਿ ਓਸ਼ੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਮੈਂ ਲਹਿਓ ਲਾਹਾ। ਅਖੀਰ ਤੇ ਬਚਨ ਕਹੇ, ਕਹਿਤ ਕਬੀਰ ਸੁਣੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਗੁਰਾਈ। ਭਗਤ ਕਬੀਰ ਸਾਹਿਬ ਸਿੱਖਿਆ ਦਿੰਦੇ ਨੇ, ਮਾਂ ਮੇਰਾ ਤੇ ਇਹਨਾਂ ਬੱਚਿਆਂ ਦਾ, ਤੁਹਾਡੇ ਸਾਰਿਆਂ ਦਾ ਇੱਕੋ ਹੀ ਦਾਤਾ ਜਿਹਦੇ ਨਾਲ ਮੈਂ ਆਪਣੀ ਪ੍ਰੀਤ ਪਾਈ ਹੋਈ ਹੈ। ਉਹਨਾਂ ਦੇ ਘਰੋਂ ਮਾਤਾ ਲੋਈ ਨੇ ਵੀ ਤਰਕ ਕੀਤਾ, ਇੱਕ ਸ਼ਬਦ ਤੇ ਹੈ ਕਿ ਕਹਿਤ ਕਬੀਰ ਸੁਣੋ ਰੇ ਲੋਈ, ਉੱਥੇ ਰੇ ਪੁਲਿੰਗ ਹੈ ਤੇ ਲੋਈ ਦਾ ਅਰਥ ਹੋਵੇਗਾ ਲੁਕਾਈ, ਜਿਵੇਂ ਆਸਣ ਲੋਏ ਲੋਏ ਭੰਡਾਰ, ਉੱਥੇ ਵੀ ਲੋਏ ਲੋਏ ਦਾ ਅਰਥ ਹੈ ਹਰ ਲੋਕ ਵਿੱਚ, ਲੋਕ ਜਾਂ ਲੁਕਾਈ। ਪਰ ਜਿੱਥੇ ਮਾਤਾ ਲੋਈ ਵਾਸਤੇ ਸ਼ਬਦ ਵਰਤਿਆ ਉੱਥੇ ਸ਼ਬਦ ਰੀ ਆਉਂਦਾ। ਹੁਣ ਜਦੋਂ ਮਾਤਾ ਲੋਈ ਨੇ ਤਰਕ ਕੀਤਾ, ਕਹਿਣ ਲੱਗੇ ਭਗਤ ਕਬੀਰ ਜੀ ਕਮਾਉਂਦੇ ਤਾਂ ਬਹੁਤ ਨੇ, ਪਰ ਆਹ ਜਿਹੜੇ ਸੱਤ ਸੰਗੀ ਆਉਣੇ ਜਾਣੇ ਸ਼ੁਰੂ ਹੋ ਗਏ ਨੇ ਨਾ, ਇਹਨਾਂ ਨੇ ਤਾਂ ਨੱਕ ਵਿੱਚ ਦਮ ਕਰ ਦਿੱਤਾ। ਜਦੋਂ ਕਿਤੇ ਵੀ ਵੇਖੀਏ ਭਗਤ ਕਬੀਰ ਸਾਹਿਬ ਇਹਨਾਂ ਨਾਲ ਹੀ ਗੱਲਾਂ ਕਰੀ ਜਾਂਦੇ ਨੇ। ਕਦੇ ਇਹਨਾਂ ਨੇ ਘਰ ਵਿੱਚ ਆ ਕੇ ਸਾਡੇ ਨਾਲ ਕੋਈ ਸਾਡਾ ਹਾਲ ਚਾਲ ਨਹੀਂ ਪੁੱਛਿਆ, ਸਾਡੇ ਨਾਲ ਦੁਨਿਆਵੀ ਗੱਲਾਂ ਨਹੀਂ ਕੀਤੀਆਂ। ਦੋ ਚਾਰ ਘਰ ਵਿੱਚ ਬੈਠੇ ਹੁੰਦੇ ਨੇ, ਦੋ ਚਾਰ ਰਸਤੇ ਵਿੱਚ ਤੁਰੇ ਆਉਂਦੇ ਹੁੰਦੇ ਨੇ, ਮੂੰਹ ਸਿਰ ਤੇ ਹੱਥ ਫੇਰ ਤੇ, ਕਮਰਬੰਦ ਵਿੱਚ ਪੋਥੀਆਂ ਲਟਕਾਈਆਂ, ਤੇ ਜੇ ਅਸੀਂ ਪੁੱਛੀਏ ਵੀ ਅਸੀਂ ਕਿੱਥੇ ਬੈਠੀਏ ਤੇ ਸਾਨੂੰ ਕਹਿੰਦੇ ਨੇ ਸੱਥਰ ਵਿਛਾ ਕੇ, ਤੱਪੜ ਵਿਛਾ ਕੇ ਧਰਤੀ ਤੇ ਲੇਟ ਜਾਓ। ਪਰ ਜਿਹੜੇ ਸੱਤ ਸੰਗੀ ਜਾਣੇ ਉਹਨਾਂ ਨਾਲ ਇੰਨੀ ਪ੍ਰੀਤ ਕਿ ਉਹਨਾਂ ਨੂੰ ਖਟੀਆ ਚਾਰ ਪਾਈ ਪਲੰਘ ਤੇ ਬੜੇ ਸੋਹਣੇ ਬਿਸਤਰੇ ਵਿਛਾ ਕੇ ਕਹਿੰਦੇ ਨੇ ਤੁਸੀਂ ਇੱਥੇ ਵਿਸ਼ਰਾਮ ਕਰੋ, ਤੁਸੀਂ ਇੱਥੇ ਟਿਕੋ। ਉਹਨਾਂ ਨੂੰ ਤਾਂ ਘਰ ਵਿੱਚ ਜੋ ਕੁਝ ਤਿਆਰ ਹੁੰਦਾ ਉਹ ਛਕਾ ਦਿੰਦੇ ਨੇ, ਤੇ ਜੇ ਅਸੀਂ ਪੁੱਛੀਏ ਵੀ ਅਸੀਂ ਕੀ ਛਕੀਏ ਤੇ ਕਹਿੰਦੇ ਨੇ ਚਣੇ ਖਾ ਕੇ ਗੁਜ਼ਾਰਾ ਕਰ ਲਓ। ਜਦੋਂ ਮਾਤਾ ਲੋਈ ਨੇ ਤਰਕ ਕੀਤਾ ਤੇ ਭਗਤ ਕਬੀਰ ਸਾਹਿਬ ਨੇ ਅੱਗੋਂ ਇਹ ਸਮਝਾਇਆ, ਕਹਿਣ ਲੱਗੇ ਸਤ ਸੰਗੀ ਜਨ ਪਰਮੇਸ਼ਰ ਦਾ ਨਾਮ ਭਵ ਸਾਗਰ ਵਿੱਚੋਂ ਡੁੱਬਦਿਆਂ ਲਈ ਇੱਕ ਬਹੁਤ ਵੱਡੀ ਟੇਕ ਹੈ, ਇਸ ਕਰਕੇ ਪ੍ਰੀਤ ਜੋੜੀ ਕਿਉਂਕਿ ਲੱਖਾਂ ਲਹਿਰਾਂ ਲੱਖਾਂ ਤੂਫਾਨ ਵੀ ਆ ਜਾਣ ਪਰ ਮੇਰਾ ਮਾਲਕ ਉਹਨਾਂ ਨੂੰ ਅਗਿਆਨਤਾ ਅੰਧਕਾਰ ਵਿਕਾਰਾਂ ਦੇ ਵਿੱਚ ਡੁੱਬਣ ਤੋਂ ਬਚਾ ਲੈਂਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਮਾਤਾ ਲੋਈ ਦੇ ਤਰਕ ਨੂੰ ਸੁਣਿਆ, ਉਹ ਤਰਕ ਕੀ ਸੀ, ਇਹ ਮੁੰਡਿਆ ਸਗਲੋ ਦਰਬ ਖੋਈ, ਕਹਿਣ ਲੱਗੇ ਇਹ ਮੇਰਾ ਮਾਲਕ, ਮੇਰਾ ਸਾਈਂ, ਮੇਰਾ ਪਤੀ, ਇੰਜ ਲੱਗਦਾ ਵੀ ਜਿੱਧਰ ਤੁਰ ਪਿਆ ਇਹ ਸਾਰਾ ਧਨ ਗਵਾ ਦੇਵੇਗਾ ਸੱਤ ਸੰਗੀ ਜਨਾਂ ਤੇ ਖਰਚ ਕਰਕੇ, ਧਰਮ ਦੇ ਨਿਮਿੱਤ ਧਰਮ ਕਾਰਜਾਂ ਲਈ ਖਰਚ ਕਰਕੇ ਧਨ ਬਿਲਕੁਲ ਗਵਾ ਦੇਵੇਗਾ। ਇਹ ਮੁੰਡਿਆ ਸਗਲੋ ਦਰਬ ਖੋਈ, ਆਵਤ ਜਾਤ ਨਾਕ ਸਰ ਹੋਈ। ਆ ਜਿਹੜੇ ਸੱਤ ਸੰਗੀ ਜਨ ਨਾਮ ਜਪਣ ਵਾਲੇ ਆਉਂਦੇ ਜਾਂਦੇ ਨੇ ਨਾ, ਇਹਨਾਂ ਨੇ ਤਾਂ ਨੱਕ ਵਿੱਚ ਦਮ ਕਰ ਦਿੱਤਾ, ਬੜਾ ਤੰਗ ਕੀਤਾ। ਮਾਤਾ ਲੋਈ ਕਹਿਣ ਲੱਗੇ ਕਿ ਹੁਣ ਭਗਤ ਕਬੀਰ ਸਾਹਿਬ ਨੇ ਤੁਰੀ ਨਾਰ ਕੀ ਛੋਡੀ ਬਾਤਾ, ਤੁਰੀ ਨਾਰ ਦਾ ਅਰਥ ਹੈ ਉਹ ਲੱਠ ਜਿਹਦੇ ਨਾਲ ਬੁਣਿਆ ਹੋਇਆ ਕੱਪੜਾ ਲਪੇਟਿਆ ਜਾਂਦਾ ਹੈ, ਤੇ ਨਾਲ ਦਾ ਅਰਥ ਹੈ ਜਿਸ ਨਲਕੀ ਦੇ ਵਿੱਚ ਧਾਗਾ ਪਰੋਇਆ ਜਾਂਦਾ ਹੈ। ਭਗਤ ਕਬੀਰ ਸਾਹਿਬ ਬਾਰੇ ਤਰਕ ਹੋਏ, ਤੁਰੀ ਨਾਰ ਕੀ ਛੋਡੀ ਬਾਤਾ, ਰਾਮ ਨਾਮ ਵਾਂਕਾ ਮਨ ਰਾਤਾ, ਲੜਕੀ ਲੜਕਨ ਖੈਬੋ ਨਾਹੇ, ਮੁੰਡਿਆ ਅੰਨ ਦਿਨ ਧਾਪੈ ਜਾਏ, ਸੱਤ ਸੰਗੀ ਜਨ ਆਉਂਦੇ ਨੇ ਤ੍ਰਿਪਤ ਹੋ ਕੇ ਮੁੜ ਜਾਂਦੇ ਨੇ, ਪਰ ਘਰ ਵਿੱਚ ਜਿਹੜੇ ਬੱਚੇ ਨੇ ਉਹ ਕੀ ਖਾਣਗੇ। ਇਸ ਤਰ੍ਹਾਂ ਦਾ ਫਿਕਰ ਹੋਇਆ ਮਾਤਾ ਲੋਈ ਨੂੰ ਜਦੋਂ ਉਹਨਾਂ ਨੇ ਇਹ ਤਰਕ ਕੀਤਾ, ਤੇ ਇੱਥੇ ਤੱਕ ਵੀ ਕਿਹਾ, ਕਹਿਣ ਲੱਗੇ ਇੱਕ ਦੋਏ ਮੰਦਰ ਇੱਕ ਦੋਏ ਬਾਟ, ਦੋ ਚਾਰ ਤਾਂ ਪਹਿਲਾਂ ਹੀ ਘਰ ਬੈਠੇ ਹੁੰਦੇ ਨੇ ਤੇ ਦੋ ਚਾਰ ਰਸਤੇ ਤੇ ਤੁਰੇ ਆਉਂਦੇ ਨੇ, ਕਹਿੰਦੇ ਨੇ ਭਗਤ ਕਬੀਰ ਜੀ ਨੂੰ ਮਿਲਣਾ। ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕੋ ਸਾਥਰ ਉਨ ਕੋ ਖਾਟ, ਸਾਨੂੰ ਤੇ ਕਹਿੰਦੇ ਸੱਥਰ ਵਿਛਾ ਕੇ ਤੱਪੜ ਵਿਛਾ ਕੇ ਧਰਤੀ ਤੇ ਬੈਠ ਜਾਓ ਤੇ ਉਹਨਾਂ ਨੂੰ ਖਟੀਆ ਚਾਰ ਪਾਈ ਪਲੰਗ ਵਿਛਾ ਕੇ ਦਿੰਦੇ ਨੇ। ਇੱਕ ਦੋ ਮੰਦਰ ਇੱਕ ਦੋ ਬਾਟ ਹਮਕੋ ਸਾਥਰ ਉਨਕੋ ਖਾਟ ਮੂੰਡ ਪਲੋਸ ਕਮਰ ਬੰਦ ਪੋਥੀ ਮੂੰਹ ਤੇ ਸਿਰ ਤੇ ਹੱਥ ਫੇਰਦੇ ਸੱਤ ਸੰਗੀ ਜਨ ਤੇ ਨਾਲੇ ਕਮਰ ਬੰਦ ਗਾਤਰਾ ਪਾ ਕੇ ਤੇ ਥੱਲੇ ਪੋਥੀ ਸਾਹਿਬ ਪਾਉਣ ਵਾਸਤੇ ਜਿਹੜੀ ਪੌਕਟ ਜੇਬ ਬਣਾਈ ਹੁੰਦੀ ਉਹਦੇ ਵਿੱਚ ਪੋਥੀਆਂ ਲਟਕਾਈ ਆਉਂਦੇ ਨੇ। ਮੂੰਡ ਪਲੋਸ ਕਮਰ ਬੰਦ ਪੋਥੀ ਹਮਕੋ ਚਾਬਨ ਉਨਕੋ ਰੋਟੀ ਘਰ ਵਿੱਚ ਜਿਹੜੇ ਪ੍ਰਸ਼ਾਦੇ ਉਹ ਤਾਂ ਉਹਨਾਂ ਨੂੰ ਛਕਾ ਦਿੰਦੇ ਨੇ ਤੇ ਅਸੀਂ ਪੁੱਛੀਏ ਵੀ ਕੀ ਛਕੀਏ ਤੇ ਕਹਿੰਦੇ ਨੇ ਆ ਚਣੇ ਚੱਬ ਲਓ। ਹਮਕੋ ਚਾਬਨ ਉਨਕੋ ਰੋਟੀ ਮੁੰਡਿਆ ਮੁੰਡਿਆ ਹੋਵੇ ਏਕ ਕਹਿਣ ਲੱਗੇ ਵੇਖੋ ਇਹ ਸੱਤ ਸੰਗੀ ਜਨ ਇੱਕ ਹੋ ਗਏ ਨੇ ਕਿਉਂਕਿ ਵਿਚਾਰਧਾਰਾ ਇੱਕ ਸੀ ਨਾ। ਇਸ ਕਰਕੇ ਜਦੋਂ ਭਗਤ ਕਬੀਰ ਸਾਹਿਬ ਦੀ ਵਿਚਾਰ ਉਹਨਾਂ ਨਾਲ ਮਿਲੀ ਤੇ ਉਹ ਸੱਚਮੁੱਚ ਇੱਕ ਵਿਚਾਰਧਾਰਾ ਦੇ ਬਣ ਗਏ। ਪਰ ਭਗਤ ਕਬੀਰ ਸਾਹਿਬ ਜੀ ਨੇ ਮਾਤਾ ਲੋਈ ਨੂੰ ਵੀ ਸਿੱਖਿਆ ਦਿੱਤੀ ਕਹਿਣ ਲੱਗੇ ਇਹ ਮੁੰਡਿਆ ਬੂਢਤ ਕੀ ਟੇਕ ਇਹ ਸੱਤ ਸੰਗੀ ਜਨ ਜਿਹੜੇ ਨੇ ਇਹ ਤੇ ਵਿਕਾਰਾਂ ਵਿੱਚ ਡੁੱਬਦਿਆਂ ਜਿਹੜੇ ਲਹਿਰਾਂ ਦੇ ਵਿੱਚ ਗੋਤੇ ਖਾਣ ਵਾਲੇ ਨੇ ਜਿਨ੍ਹਾਂ ਦੇ ਜੀਵਨ ਵਿੱਚ ਲੱਖਾਂ ਤੂਫਾਨ ਆਉਂਦੇ ਨੇ ਅਗਿਆਨਤਾ ਦੇ ਤੇ ਜਦੋਂ ਅੰਧਕਾਰ ਦੇ ਵਿੱਚ ਡੁੱਬਣ ਲੱਗੀਦਾ ਇਹ ਸੱਤ ਸੰਗੀ ਜਨ ਪਰਮਾਤਮਾ ਨਾਲ ਪਾਈ ਪ੍ਰੀਤ ਪ੍ਰਭੂ ਦਾ ਸਿਮਰਨ ਇਹ ਮੁੰਡਿਆ ਬੂਢਤ ਕੀ ਟੇਕ ਤੇ ਉਹਨਾਂ ਨੇ ਅਖੀਰ ਤੇ ਬਚਨ ਕਿਹਾ ਕਹਿਣ ਲੱਗੇ ਸੁਣ ਅੰਧਰੀ ਲੋਈ ਬੇਪੀਰ ਹੇ ਅਗਿਆਨਤਾ ਵਿੱਚ ਖਚਤ ਭਰਮ ਭੁਲੇਖਿਆਂ ਦਾ ਸ਼ਿਕਾਰ ਹੋਈ ਹੇ ਲੋਈ ਤੂੰ ਨਗੁਰਾਪਣ ਨਾ ਦਿਖਾ ਉੱਥੇ ਅੰਧਰੀ ਸ਼ਬਦ ਵਰਤਿਆ ਇੱਕ ਜਗ੍ਹਾ ਕਹਿਤ ਕਬੀਰ ਸੁਣੋ ਰੇ ਲੋਈ ਉੱਥੇ ਰੇ ਪੁਲਿੰਗ ਤੇ ਇੱਥੇ ਸੁਣ ਲੋਈ ਅੰਧਲੀ ਬੇਪੀਰ ਇਨ ਮੁੰਡੀਅਨ ਭਜ ਸ਼ਰਨ ਕਬੀਰ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਇਹਨਾਂ ਸੱਤ ਸੰਗੀਆਂ ਨਾਲ ਮਿਲ ਕੇ ਪਰਮਾਤਮਾ ਨਾਲ ਪ੍ਰੀਤ ਪਾਈ ਹੈ ਤੂੰ ਵੀ ਐਵੇਂ ਪ੍ਰੀਤ ਕਰ ਤਾਂ ਕਿ ਸੱਚੇ ਸਾਹਿਬ ਦੇ ਨਾਲ ਜੇ ਕਿਤੇ ਪ੍ਰੀਤ ਜੁੜ ਜਾਵੇ ਤੇ ਸੱਚਮੁੱਚ ਇਹ ਪ੍ਰੀਤ ਲੱਖਾਂ ਲਹਿਰਾਂ ਵੀ ਹੋਣ ਤੇ ਆਤਮਕ ਤੌਰ ਤੇ ਜਿਹੜੇ ਵਿਕਾਰਾਂ ਦੇ ਜਲ ਵਿੱਚ ਲੋਕ ਡੁੱਬਦੇ ਨੇ ਪਰਮਾਤਮਾ ਉਹਨਾਂ ਵਿੱਚ ਡੁੱਬਣ ਤੋਂ ਸਾਨੂੰ ਬਚਾ ਲੈਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ ਜੇ ਕਿਤੇ ਪਰਮਾਤਮਾ ਨਾਲ ਪ੍ਰੀਤ ਜੋੜ ਲਈ ਜਾਵੇ ਤੇ ਸੱਚਮੁੱਚ ਲੱਖਾਂ ਲਹਿਰਾਂ ਵੀ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੀਆਂ। ਆਓ ਬੜੇ ਪਿਆਰ ਸਹਿਤ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਰੇ ਸਾਂਝ ਪਾਉਣ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ ਲਗੜੀ ਸੁਥਾਨ ਜੋੜਨ ਹਾਰ ਜੋੜੀਆ।
ਭਾਈ ਮੇਰੀ ਪ੍ਰੀਤ ਚੰਗੇ ਥਾਂ ਤੇ ਜੁੜ ਗਈ ਹੈ ਕਿਉਂਕਿ ਕਿਸੇ ਦੀ ਪ੍ਰੀਤ ਨਸ਼ਈਆਂ ਨਾਲ ਜੁੜੀ ਹੈ, ਕਿਸੇ ਦੀ ਪ੍ਰੀਤ ਵਿਸ਼ਈਆਂ ਨਾਲ ਜੁੜੀ ਹੈ, ਕਿਸੇ ਦੀ ਪ੍ਰੀਤ ਜਿੱਥੇ ਜੁਆਰੀ ਨੇ ਉਹਨਾਂ ਨਾਲ ਜੁੜੀ ਹੈ। ਕਿਉਂਕਿ ਜਿਸ ਤਰ੍ਹਾਂ ਦੀ ਕਿਸੇ ਦੀ ਬਿਰਤੀ ਹੋਵੇਗੀ ਉਹ ਸੁਭਾਅ ਮੁਤਾਬਕ ਹੀ ਆਪਣੀ ਸੰਗਤ ਜੋੜਦਾ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਕਹਿਣ ਲੱਗੇ ਮੇਰੀ ਪ੍ਰੀਤ ਪਰਮਾਤਮਾ ਨੇ ਆਪਣੇ ਨਾਲ ਜੋੜ ਲਈ, ਇਹ ਚੰਗੇ ਥਾਂ ਤੇ ਜੁੜ ਗਈ ਹੈ। ਉਹਨਾਂ ਨੇ ਬੜੀ ਵਧੀਆ ਉਦਾਹਰਣ ਦਿੱਤੀ ਕਹਿਣ ਲੱਗੇ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੇ ਜੈ ਬਿਗੰਧ ਤੈ ਜਾਏ। ਪਰਮਾਤਮਾ ਨਾਲ ਪ੍ਰੀਤ ਜੋੜਨੀ ਇਸ ਤਰ੍ਹਾਂ ਜਿਵੇਂ ਮੱਖੀ ਫੁੱਲਾਂ ਤੇ ਬੈਠਦੀ ਹੈ ਪਰ ਪ੍ਰਭੂ ਨਾਲੋਂ ਗੁਰੂ ਨਾਲੋਂ ਬੇਮੁੱਖ ਹੋ ਕੇ ਕੋਈ ਕਿਸੇ ਨਸ਼ਾ ਪੀਣ ਵਾਲੇ ਥਾਂ ਤੇ, ਜੂਆ ਖੇਡਣ ਵਾਲੇ ਥਾਂ ਤੇ, ਵਿਕਾਰਾਂ ਵਾਲੇ ਥਾਂ ਤੇ ਚੱਲਿਆ ਜਾਵੇ ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਗੰਦ ਵਾਲੀ ਮੱਖੀ ਨੂੰ ਕੋਈ ਫੁੱਲ ਤੇ ਲਿਆ ਕੇ ਬਿਠਾਉਣ ਦਾ ਯਤਨ ਕਰੇ ਉਹ ਫੁੱਲ ਤੇ ਨਹੀਂ ਬੈਠੇਗੀ, ਉਹ ਜਾ ਕੇ ਜਿੱਥੇ ਗੰਦਗੀ ਦਾ ਢੇਰ ਹੋਵੇਗਾ ਉੱਥੇ ਬੈਠਦੀ ਹੈ। ਇਹ ਦੋ ਤਰ੍ਹਾਂ ਦੀ ਪ੍ਰੀਤ ਹੈ, ਇੱਕ ਫੁੱਲ ਵਾਲੀ ਮੱਖੀ ਮਧੂ ਮੱਖੀ ਜਿਹੜੀ ਸ਼ਹਿਦ ਇਕੱਤਰ ਕਰਦੀ ਹੈ ਗੁਰਮੁਖਾਂ ਵਾਲੀ ਪ੍ਰੀਤ, ਤੇ ਇੱਕ ਪ੍ਰੀਤ ਹੈ ਜਿਹੜੀ ਸੰਸਾਰੀ ਹੈ ਨਸ਼ਈਆਂ ਦੀ ਵਿਸ਼ਈਆਂ ਦੀ ਜਵਾਰੀਆਂ ਦੀ ਵਿਕਾਰੀਆਂ ਦੀ। ਉਹ ਪ੍ਰੀਤ ਹੈ ਜਿਵੇਂ ਇੱਕ ਗੰਦ ਵਾਲੀ ਮੱਖੀ ਹੋਵੇ ਤੇ ਉਹ ਜਾ ਕੇ ਬਿਲਕੁਲ ਗੰਦਗੀ ਦੇ ਢੇਰ ਉੱਪਰ ਬੈਠਦੀ ਹੈ। ਸਤਿਗੁਰਾਂ ਨੇ ਤਾਂ ਇਲ ਦੀ ਉਦਾਹਰਣ ਵੀ ਦਿੱਤੀ ਬਾਣੀ ਵਿੱਚ ਕਿ ਇਲ ਉੱਡਦੀ ਬਹੁਤ ਉੱਚਾ ਹੈ ਪਰ ਉਹਦੀ ਉੱਚੀ ਉਡਾਰੀ ਨੂੰ ਵੇਖ ਕੇ ਕਿਤੇ ਇਹ ਨਾ ਸਮਝ ਲਿਓ ਵੀ ਉਹਦਾ ਜੀਵਨ ਵੀ ਉੱਚਾ ਹੋਵੇਗਾ। ਉਹਦੀ ਬਿਰਤੀ ਬੜੀ ਨੀਵੀਂ ਹੈ, ਉਹ ਉੱਡਦੀ ਉੱਚੀ ਹੈ ਪਰ ਬਹਿੰਦੀ ਕਿੱਥੇ ਆ? ਜਿੱਥੇ ਮਰਿਆ ਹੋਇਆ ਪਸ਼ੂ ਹੋਵੇ, ਜਿੱਥੇ ਡਿੱਠਾ ਮਿਰਤ ਕੋ ਇਲਬ ਹੇਠੀ ਆਏ। ਜੇ ਬੰਦੇ ਕੋਲ ਸੱਚਮੁੱਚ 84 ਲੱਖ ਤੋਂ ਉੱਚਾ ਜੀਵਨ, ਮਨੁੱਖਾ ਜੀਵਨ ਹੈ, ਇਹ ਆਕਾਸ਼ ਵਿੱਚ ਉਡਾਰੀਆਂ ਵਰਗਾ ਹੈ, ਪਰ ਜੇ ਬੰਦਾ ਵਿਕਾਰਾਂ ਵਾਲੇ ਥਾਂ ਤੇ, ਸੱਚਮੁੱਚ ਬੇਮੁਖਤਾਈ ਵਾਲੇ ਥਾਂ ਤੇ ਜਾ ਕੇ ਬੈਠਦਾ ਹੈ, ਤੇ ਇਲ ਵਾਲੀ ਬਿਰਤੀ ਆ ਜਿਹੜੀ ਉੱਡਦੀ ਤਾਂ ਬਹੁਤ ਉੱਚੀ ਹੈ, ਪਰ ਬਹਿੰਦੀ ਉੱਥੇ ਆ ਜਿੱਥੇ ਮਰਿਆ ਹੋਇਆ ਪਸ਼ੂ ਹੋਵੇ। ਐਸੀਆਂ ਉਦਾਹਰਨਾਂ ਸਤਿਗੁਰਾਂ ਦਿੱਤੀਆਂ। ਕਹਿਣ ਲੱਗੇ, ਮੇਰੀ ਪ੍ਰੀਤ ਚੰਗੇ ਥਾਂ ਜੁੜ ਗਈ, ਲੱਗੜੀ ਸੋ ਥਾਨ। ਥਾਨ ਦਾ ਅਰਥ ਹੈ ਥਾਂ, ਸੋ ਥਾਨ ਦਾ ਅਰਥ ਹੈ ਸੋਹਣਾ ਥਾਂ, ਚੰਗੇ ਥਾਂ ਤੇ। ਲੱਗੜੀ ਸੋ ਥਾਨ ਜੋੜਨਹਾਰ ਹੈ, ਜੋੜੀ ਹੈ, ਉਸ ਜੋੜਨਹਾਰ ਪ੍ਰਭੂ ਨੇ ਮੇਰੀ ਪ੍ਰੀਤ ਆਪਣੇ ਨਾਲ ਜੋੜ ਲਈ ਹੈ। ਤੇ ਸੱਚ ਜੇ ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ। ਜਿਹੜਾ ਉਹਦੇ ਨਾਲ ਜੁੜ ਜਾਵੇ, ਫਿਰ ਜੰਮਦੀ ਵੀ ਕੀ ਤਾਕਤ ਹੈ ਕਿ ਉਹਨੂੰ ਬੰਨ ਕੇ ਉਹ ਆਪਣੇ ਅੱਗੇ ਲਾ ਕੇ ਤੁਰ ਸਕੇ। ਕਿਉਂਕਿ ਜਿਸੈ ਸਹਾਈ ਗੋਬਿੰਦ ਮੇਰਾ, ਤਿਸ ਕੋ ਜੰਮ ਨਹੀਂ ਆਵੈ ਨੇਰਾ। ਜਿਹਦੇ ਨੇੜੇ ਮੇਰਾ ਪ੍ਰਮਾਤਮਾ ਹੈ, ਉਹਦੇ ਨੇੜੇ ਤਾਂ ਜਮਦੂਤ ਵੀ ਨਹੀਂ ਢੁਕਦਾ। ਲੱਗੜੀ ਸੋ ਥਾਨ ਜੋੜਨਹਾਰ ਹੈ, ਜੋੜੀਆ, ਉਸ ਜੋੜਨਹਾਰ ਪ੍ਰਭੂ ਨੇ ਜੋੜ ਲਈ ਹੈ।
ਨਾਨਕ ਲਹਿਰੀ ਲੱਖ ਸੈਨ, ਡੁੱਬਣ ਦੇ ਨਾ ਮਾਪਰੇ।
ਨਾਨਕ, ਜੇ ਲੱਖਾਂ ਸੈਂਕੜੇ ਲਹਿਰਾਂ ਵੀ ਹੋਣ, ਜਿਵੇਂ ਬਹੁਤ ਡੂੰਘਾ ਪਾਣੀ ਹੋਵੇ ਤੇ ਲਹਿਰਾਂ ਦਾ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਨਾ, ਇਸੇ ਤਰ੍ਹਾਂ ਸੰਸਾਰ ਸਮੁੰਦਰ ਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਨੇ। ਇੱਥੇ ਥਾਂ ਥਾਂ ਤੇ ਅਗਿਆਨਤਾ ਦੀਆਂ, ਈਰਖਾ ਦੀਆਂ, ਤ੍ਰਿਸ਼ਨਾ ਦੀਆਂ ਲਹਿਰਾਂ ਨੇ। ਤੇ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ, ਨਾਨਕ ਲਹਿਰੀ ਲੱਖ ਸੈ ਆਨ। ਲੱਖ, ਸੈਂਕੜੇ ਤੇ ਆਨ ਦਾ ਅਰਥ ਹੈ ਹੋਰ ਵੀ ਹੋਣ। ਡੁੱਬਣ ਦੇ ਨਾ ਮਾਪਰੀ, ਉਹ ਜਿਹੜਾ ਮੇਰਾ ਮਾਲਕ ਹੈ ਨਾ, ਉਹ ਮੈਨੂੰ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬਣ ਨਹੀਂ ਦਿੰਦਾ। ਆਹ ਤੇ ਖਬਰਾਂ ਕਦੇ ਕਦੇ ਆਉਂਦੀਆਂ ਨੇ ਵੀ ਕਿਤੇ ਕੋਈ ਤੂਫਾਨ ਆਇਆ, ਕਿਤੇ ਹੜ੍ਹ ਆ ਗਿਆ, ਕਿਤੇ ਕਲਾਉਡ ਬਲਾਸਟ ਬੱਦਲ ਫਟੇ ਨੇ ਤੇ ਲੋਕ ਡੁੱਬ ਗਏ। ਪਰ ਆਹ ਜਿਹੜਾ ਭਵ ਸਾਗਰ ਹੈ ਨਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਬਾਜ ਗੁਰੂ ਡੁੱਬਾ ਜੱਗ ਸਾਰਾ, ਇੱਥੇ ਤੇ ਅਸੀਂ ਰੋਜ਼ ਡੁੱਬ ਰਹੇ ਹਾਂ। ਤੇ ਮਾਲਕ ਜਦੋਂ ਕਿਰਪਾ ਕਰਦਾ, ਅਰਦਾਸ ਜਾਂਦੀ ਨਾ ਉਹਦੇ ਦਰ ਤੇ, ਫਰੀਦਾ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ। ਹੇ ਮਾਲਕਾ, ਆ ਸਰੀਰ ਆ ਜੀਵਨ ਲਹਿਰਾਂ ਵਿੱਚ ਫਸ ਗਿਆ ਈ, ਤੇ ਹੁਣ ਕੇਵਲ ਤੇਰੀ ਆਸ ਹੈ। ਤੇ ਸੱਚਮੁੱਚ ਮਾਲਕ ਜਦੋਂ ਕਿਰਪਾ ਕਰਦਾ, ਲੱਖਾਂ ਲਹਿਰਾਂ ਤੋਂ ਵੀ, ਵਿਕਾਰਾਂ ਤੋਂ ਵੀ ਮਨੁੱਖ ਨੂੰ ਬਚਾ ਲੈਂਦਾ। ਇਸੇ ਹੀ ਵਾਰ ਦੇ ਵਿੱਚ ਸਤਿਗੁਰਾਂ ਦੇ ਬਚਨ ਨੇ, ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ। ਕਹਿੰਦੇ ਲੋਕ ਪਾਣੀ ਦੇ ਉੱਪਰ ਤਰਦੇ ਨੇ, ਬੇੜੀ ਵਿੱਚ ਬੈਠ ਕੇ ਪਾਰ ਹੁੰਦੇ ਨੇ, ਪਰ ਆਹ ਜਿਹੜੀ ਵਿਕਾਰਾਂ ਦੇ ਜਲ ਦੀ ਨਦੀ ਹੈ ਨਾ, ਇਹਦੇ ਤੇ ਮੈਂ ਤੁਰ ਕੇ ਲੰਘ ਕੇ ਜਾ ਰਿਹਾ। ਤੇ ਕਮਾਲ ਇਹ ਹੈ ਵੀ ਇਵੇਂ ਲੱਗ ਰਿਹਾ ਜਿਵੇਂ ਕਿਤੇ ਮੈਂ ਧਰਤੀ ਤੇ ਤੁਰ ਰਿਹਾ ਹਾਂ। ਮੇਰਾ ਖੋਜ, ਮੇਰਾ ਪੈਰ ਵੀ ਇਹਦੇ ਵਿੱਚ ਨਹੀਂ ਡੁੱਬ ਰਿਹਾ। ਕਿਉਂ ਨਹੀਂ ਡੁੱਬ ਰਿਹਾ? ਕਿਉਂਕਿ ਮੈਂ ਸੱਚੇ ਨਾਲ ਪ੍ਰੀਤ ਪਾ ਲਈ, ਸੱਚੇ ਨਾਲ ਮੁਹੱਬਤ ਪਾ ਲਈ। ਉਹਨਾਂ ਨੇ ਬਚਨ ਕਹੇ, ਇਸੇ ਵਾਰ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ, ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ, ਮੰਜ ਮੁਹੱਬਤ ਤੇਰੀ। ਇੱਥੇ ਮੁਹੱਬਤ ਦਾ ਅਰਥ ਵੀ ਪ੍ਰੀਤ ਹੈ। ਤਉ ਸਹਿ ਚਰਣੀ ਮੈਂਡਾ ਹੀੜਾ ਸੀਤਮ, ਆ ਮੇਰਾ ਜਿਹੜਾ ਨਿਮਾਣਾ ਜਿਹਾ ਹਿਰਦਾ ਨਾ, ਦਿਲ, ਮੇਰਾ ਮਨ, ਇਹ ਤੁਹਾਡੇ ਨਾਲ ਪਰੋਇਆ ਗਿਆ, ਸੀਤਾ ਗਿਆ, ਪ੍ਰੀਤ ਪਾ ਲਈ ਹੈ ਇਹਨੇ, ਤੇ ਹੁਣ ਹੁੰਦਾ ਕੀ ਹੈ? ਕਹਿਣ ਲੱਗੇ, ਹਰ ਨਾਨਕ ਤੁਲਹਾ ਬੇੜੀ, ਹਰੀ ਹਰੀ ਨਾਮ ਜਿਹੜਾ ਇਹ ਮੈਨੂੰ ਤੁਲਹਾ ਬੇੜੀ ਮਿਲ ਗਿਆ, ਤਾਂ ਕਿ ਮੈਂ ਵਿਕਾਰਾਂ ਦੀਆਂ ਲਹਿਰਾਂ ਵਿੱਚ ਆਪਣੇ ਆਪ ਨੂੰ ਡੁੱਬਣ ਤੋਂ ਬਚਾ ਸਕਾਂ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਤੇ ਤਰਕ ਹੋਇਆ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਤੇ ਵੀ ਤਰਕ ਕੀਤਾ ਪਿਤਾ ਕਾਹਲੂ ਜੀ ਨੇ, ਪਰ ਅਖੀਰਲੇ ਸਮੇਂ ਆਣ ਕੇ ਜਦੋਂ ਬੇਨਤੀ ਕੀਤੀ ਕਿ ਤੁਸਾਂ ਨੇ ਸੱਜਣ ਵਰਗੇ ਠੱਗਾਂ ਨੂੰ, ਕੌਡੇ ਵਰਗੇ ਰਾਕਸ਼ਾਂ ਨੂੰ, ਨੂਰਸ਼ਾਹ ਵਰਗੀਆਂ ਜਾਦੂਗਰਨੀਆਂ ਨੂੰ ਤਾਰ ਦਿੱਤਾ, ਮੈਂ ਫਿਰ ਵੀ ਤੁਹਾਡਾ ਪਿਤਾ ਹਾਂ, ਮੇਰਾ ਵੀ ਪਾਰ ਉਤਾਰਾ ਕਰ ਦਿਓ, ਮੈਨੂੰ ਕੋਈ ਜੁਗਤ ਦੱਸੋ। ਤੇ ਸਾਹਿਬ ਨੇ ਜਿਹੜੀ ਜੁਗਤ ਦੱਸੀ, ਉਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਅੰਕਿਤ ਕੀਤੀ। ਕਹਿਣ ਲੱਗੇ, ਪਿਤਾ ਜੀ, ਸੰਸਾਰ ਦੇ ਵਿੱਚ ਮੋਹ ਮਾਇਆ ਦੇ ਜਲ ਦੀ ਨਦੀ ਵਹਿ ਰਹੀ ਹੈ। ਮਨੁੱਖ ਦੀ ਮੱਤ ਇੱਕ ਬੇੜੀ ਦੀ ਤਰ੍ਹਾਂ, ਜੇ ਬੇੜੀ ਪਾਣੀ ਤੋਂ ਉੱਪਰ ਰੱਖਾਂਗੇ ਤੇ ਤਰ ਜਾਵੇਗੀ, ਤੇ ਜੇ ਕਿਤੇ ਪਾਣੀ ਬੇੜੀ ਵਿੱਚ ਪੈ ਗਿਆ ਤੇ ਉਹੀ ਉਹ ਪਾਣੀ ਡੋਬ ਦਿੰਦਾ। ਜੇ ਸਤਿਗੁਰੂ ਮਲਾਹ ਬਣ ਕੇ ਇਸ ਬੇੜੀ ਨੂੰ ਤੋਰੇ, ਉਹ ਗਿਆਨ ਦੇ ਚੱਪੂ ਲਾਵੇ ਤੇ ਸੱਚਮੁੱਚ ਸਾਡੀ ਬੇੜੀ ਬਿਨਾਂ ਕਿਸੇ ਖਤਰੇ ਦੇ ਪਾਰ ਹੋ ਸਕਦੀ ਹੈ। ਮਹਾਂਕਵੀ ਭਾਈ ਸੰਤੋਖ ਸਿੰਘ ਹੋਰਾਂ ਨੇ ਪਿਤਾ ਕਾਲੂ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਸੰਵਾਦ, ਜਿਹੜੀ ਗੱਲਬਾਤ ਹੋਈ, ਜਿਹੜੀ ਸਿੱਖਿਆ ਦਿੱਤੀ, ਉਹ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਅੰਕਿਤ ਕੀਤੀ ਹੈ। ਸਾਹਿਬ ਕਹਿਣ ਲੱਗੇ, ਸੁਣ ਪਿਤ ਇਹ ਮਤ ਨੌਕਾ ਨਿਆਈ। ਨੌਕਾ ਕਹਿੰਦੇ ਨੇ ਬੇੜੀ ਨੂੰ। ਦਰਬ ਮੋਹ ਜਲ ਸਰਤਾ ਧਾਈ, ਜੇ ਨੌਕਾ ਮੈਂ ਜਲ ਪਰ ਜਾਵੈ ਤਤ ਸਿਨ ਆਪਣੇ ਬੀਚ ਡੁਬਾਵੈ। ਸਤਿਗੁਰ ਖੇਵਟ ਮਿਲੈ ਜੇ ਆਈ, ਮਤ ਨੌਕਾ ਪਰ ਹਵੈ ਚੁਨ ਸਾਈ। ਜਦੋਂ ਦਰਬ ਮੋਹ ਤੇ ਉਰਦ ਚਲਾਵੈ, ਖੇਵਨ ਕਰੈ ਗਿਆਨ ਸੁਣਾਵੈ, ਕਹਿੰਦੇ ਜਦੋਂ ਗਿਆਨ ਦੇ ਚੱਪੂ ਲਾਉਂਦਾ ਸਤਿਗੁਰੂ ਮਲਾਹ ਤੇ ਬੇੜੀ ਪਾਰ ਕਰ ਦਿੰਦਾ। ਅਸ ਕੈ ਕਿਰਪਾ ਦ੍ਰਿਸ਼ਟ ਬਲੋਕੀ, ਪਿੱਤ ਤੇ ਉਰ ਤੇ ਮਾਇਆ ਰੋਕੀ। ਇਵੇਂ ਉਪਦੇਸ਼ ਦੇ ਕੇ ਜਦੋਂ ਕਿਰਪਾ ਬਈ ਨਿਗਾਹ ਨਾਲ ਤੱਕਿਆ ਤੇ ਆਪਣੇ ਪਿਤਾ ਕਾਲੂ ਦਾ ਵੀ ਕਲਿਆਣ ਕਰ ਦਿੱਤਾ, ਉਹਨਾਂ ਨੂੰ ਵੀ ਅਖੀਰਲੇ ਸਮੇਂ ਭਵ ਸਾਗਰ ਤੋਂ ਪਾਰ ਹੋਣ ਦੀ ਜੁਗਤੀ ਦੱਸ ਦਿੱਤੀ, ਜਿਹੜੇ ਬੋਲ ਅੱਜ ਤੱਕ ਸਾਡੇ ਇਤਿਹਾਸ ਵਿੱਚ ਸੰਭਾਲੇ ਪਏ ਨੇ। ਪਰ ਆਪਾਂ ਕੇਵਲ ਇੱਕੋ ਪੱਖ ਵੇਖਿਆ, ਜਿਹੜਾ ਪਿਤਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਤਰਕ ਕਰਦੇ ਸਨ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦਾ ਵੀ ਅਖੀਰ ਤੇ ਪਾਰ ਉਤਾਰਾ ਕਰ ਦਿੱਤਾ। ਹੁਣ ਸਤਿਗੁਰੂ ਗਰੀਬ ਨਿਵਾਜ ਉਸ ਪ੍ਰੀਤ ਦਾ ਜ਼ਿਕਰ ਕਰ ਰਹੇ ਨੇ ਕਿ ਜਦੋਂ ਇਹ ਪ੍ਰੀਤ ਮਾਲਕ ਨਾਲ ਜੁੜ ਗਈ ਤੇ ਫਿਰ ਲੱਖਾਂ ਲਹਿਰਾਂ ਵੀ ਮੇਰਾ ਕੁਝ ਨਾ ਵਿਗਾੜ ਸਕੀਆਂ, ਕਿਉਂਕਿ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੈ। ਲੱਖਾਂ ਤਰ੍ਹਾਂ ਦੀ ਤਾਕਤ ਵੀ ਫਿਰ ਕੁਝ ਨਹੀਂ ਵਿਗਾੜ ਸਕਦੀ ਜਦੋਂ ਮਾਲਕ ਵੱਲ ਹੋਵੇ।
ਮਹੱਲਾ ਪੰਜਵਾਂ, ਬਨ ਪਿਹਾਵਲੈ ਇੱਕ ਸਾਥੀ ਲਦਮ, ਦੁੱਖ ਹਰਤਾ ਹਰ ਨਾਮਾ।
ਪਹਿਲਾਂ ਤਾਂ ਜਗਤ ਨੂੰ ਭਵ ਸਾਗਰ ਕਿਹਾ, ਪਰ ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਨੇ ਉਹਨਾਂ ਲਈ ਇਹ ਡਰਾਉਣਾ ਸਾਗਰ ਨਹੀਂ, ਉਹਨਾਂ ਵਾਸਤੇ ਤਾਂ ਹਰੀ ਦਾ ਸੁੰਦਰ ਬਾਗ ਬਣ ਜਾਂਦਾ ਹੈ ਨਾ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਵਾਜਿਆ ਤਿੰਨਾਂ ਅੰਚ ਨਾ ਲਾਗ। ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਤਾਂ ਫਿਰ ਦੁੱਖਾਂ ਦੀ ਆਂਚ ਵੀ ਨਹੀਂ ਆਉਂਦੀ। ਹੁਣ ਦੂਸਰਾ ਦ੍ਰਿਸ਼ਟਾਂਤ ਵਰਤਿਆ, ਕਹਿਣ ਲੱਗੇ ਜੰਗਲ ਡਰਾਉਣਾ ਤੇ ਭਿਆਨਕ ਹੁੰਦਾ। ਜਦੋਂ ਪਰਮਾਤਮਾ ਨਾਲੋਂ ਟੁੱਟ ਜਾਈਏ ਤੇ ਸੱਚਮੁੱਚ ਵਿਦਣ ਖੂਈ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਖੰਨਿਓ ਤਿੱਖੀ ਵਾਲੋ ਨਿੱਕੀ, ਉਸ ਉੱਪਰ ਹੈ ਮਾਰਗ ਮੇਰਾ। ਇਸ ਤਰ੍ਹਾਂ ਦਾ ਜਿਹੜਾ ਭਿਆਨਕ ਡਰਾਉਣਾ ਵਿਖੜਾ ਪੈਂਡਾ ਹੋਵੇ, ਤੁਲਨਾ ਦਿੱਤੀ, ਕਹਿਣ ਲੱਗੇ ਬਨ ਪਿਹਾਵਲਾ। ਬਨ ਕਹਿੰਦੇ ਨੇ ਜੰਗਲ ਨੂੰ, ਪਿਹਾਵਲੇ ਦਾ ਅਰਥ ਹੈ ਭਿਆਨਕ। ਇੱਕ ਸਾਥੀ ਲੱਦਮ, ਮੈਨੂੰ ਇੱਕ ਸਾਥੀ ਲੱਭ ਪਿਆ, ਉਹ ਸਾਥੀ ਕਿਹੜਾ? ਜਾਂ ਦੇਖਾ ਮੇਰਾ ਅੱਲਾ ਬੇਲੀ। ਸਾਥੀ ਅੜਾ ਪ੍ਰਭ ਏਕ, ਦੂਸਰ ਨਾਹੀ ਕੋਏ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ। ਇੱਕ ਨੂੰ ਸਾਥੀ ਬਣਾਇਆ ਕੋਈ ਨਹੀਂ, ਤੇ ਲੱਖਾਂ ਸਾਥੀ ਵੀ ਕੁਝ ਨਾ ਸਾਡੀ ਜ਼ਿੰਦਗੀ ਦਾ ਸਵਾਰ ਸਕੇ, ਕਿਉਂਕਿ ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਹੁਣ ਇੱਕ ਸਾਥੀ ਲੱਭ ਪਿਆ, ਦੁੱਖ ਹਰਤਾ ਹਰ ਨਾਮਾ, ਉਹਦਾ ਨਾਮ ਸੱਚਮੁੱਚ ਦੁੱਖਾਂ ਨੂੰ ਹਰਨ ਵਾਲਾ ਹੈ। ਸੱਚਮੁੱਚ ਇਸ ਭਿਆਨਕ ਜੰਗਲ ਦੇ ਵਿੱਚ ਪਰਮਾਤਮਾ ਸਾਥੀ ਬਣ ਗਿਆ। ਇਸੇ ਵਾਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜ਼ਿਕਰ ਕੀਤਾ, ਬਾਰ ਵਡਾਨੜੈ ਹੁੰਮਸ ਧੁੰਮਸ, ਕੂਕਾਂ ਪਈਆਂ ਰਾਹੀ। ਜਿਸ ਪਰਾਈ ਜੂ ਦੇ ਵਿੱਚ ਬੜੀ ਭਿਆਨਕ ਗਰਮੀ ਤੇ ਲੋਕ ਕੂਕਾਂ ਮਾਰ ਮਾਰ ਕੇ ਦੁਹਾਈਆਂ ਦਿੰਦੇ ਨੇ, ਵਾਰਾਂ ਪੈ ਰਹੀਆਂ ਨੇ, ਕਹਿੰਦੇ ਜੇ ਕਿਤੇ ਤੈਸ਼ ਹੈ ਚਰਣੀ, ਉੱਥੇ ਸਾਡੀ ਪ੍ਰੀਤ, ਸਾਡੀ ਡੋਰੀ ਪਰਮਾਤਮਾ ਨਾਲ ਜੁੜ ਜਾਵੇ। ਤੈਸ ਹੈ ਸੇਤੀ ਡੋਰੀ ਲੱਗੜੀ, ਨਾਨਕ ਆਨੰਦ ਸੇਤੀ ਬਨ ਗਾਹੀ। ਫਿਰ ਇਹ ਭਿਆਨਕ ਡਰਾਉਣਾ ਜੰਗਲ ਵੀ ਬੜੇ ਸੁੱਖ ਸਹਿਤ ਮਾਨੋ ਲੰਘ ਜਾਈਦਾ, ਇਹਦੇ ਵਿੱਚ ਵੀ ਫਿਰ ਕੋਈ ਰੁਕਾਵਟ ਨਹੀਂ ਪੈਂਦੀ, ਇਹ ਬੜੇ ਸੌਖੇ ਢੰਗ ਦੇ ਨਾਲ ਮਨੁੱਖ ਸਫ਼ਰ ਤੈਅ ਕਰ ਲੈਂਦਾ। ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਜਦੋਂ ਹਰੀ ਨਾਮ ਜੋ ਦੁੱਖਾਂ ਨੂੰ ਹਰਨ ਵਾਲਾ ਪਰਮੇਸ਼ਰ ਸਾਡਾ ਸਾਥੀ ਬਣ ਜਾਵੇ।
ਬਲ ਬਲ ਜਾਏ ਸੰਤ ਪਿਆਰੇ, ਨਾਨਕ ਪੂਰਨ ਕਾਮਾ।
ਇਹ ਨਾਨਕ ਜਦੋਂ ਪ੍ਰਭੂ ਨਾਲ ਜੁੜ ਕੇ ਸਾਡੇ ਜੀਵਨ ਮਨੋਰਥ ਦੇ ਕਾਰ ਸਿਰੇ ਚੜ ਗਏ ਤੇ ਉਸ ਪਿਆਰੇ ਸਤਿਗੁਰੂ ਤੋਂ ਵੀ ਅਸੀਂ ਬਲਹਾਰ ਜਾਈਏ ਜਿਹਦੀ ਕਿਰਪਾ ਦੇ ਨਾਲ ਇਹ ਕਾਰਜ ਰਾਸ ਆਏ ਹਨ।
ਪੌੜੇ ਪਾਈਅਨ ਸਭ ਨਿਧਾਨ ਤੇਰਾ ਰੰਗ ਰਤਿਆ।
ਪ੍ਰਭੂ ਜਿਹੜੀਆਂ ਜੀਵਾਤਮਾ ਤੇਰੇ ਪਿਆਰ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਨੇ ਉਹਨਾਂ ਨੂੰ ਸਾਰੇ ਨੌ ਨਿਧੀਆਂ ਦੇ ਖਜ਼ਾਨੇ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਹਨ।
ਨਾ ਹੋਵੇ ਪਛੋਤਾਓ ਤੁਧ ਨੂੰ ਜਪਤਿਆ।
ਜਿਹੜੇ ਤੈਨੂੰ ਜਪਦੇ ਨੇ ਉਹਨਾਂ ਨੂੰ ਅਖੀਰ ਵੇਲੇ ਪਛਤਾਵਾ ਨਹੀਂ ਹੁੰਦਾ। ਦੂਜੇ ਤਾਂ ਫਿਰ ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼, ਖਿੰਨ ਮੈਂ ਛੋੜ ਜਾਏ ਵਿਖਿਆ ਰਸ, ਤਉ ਲੱਗੈ ਪਛਤਾਪ। ਜੋ ਕੁਝ ਜੋੜਿਆ ਹੁੰਦਾ ਉਹ ਛੱਡ ਕੇ ਤੁਰਨ ਲੱਗਣਾ ਤੇ ਪਛਤਾਵਾ ਹੁੰਦਾ ਵੀ ਪਰਮੇਸ਼ਰ ਦਾ ਨਾਮ ਨਾਲ ਜਾਣਾ ਸੀ ਉਹ ਜਪਿਆ ਕੋਈ ਨਹੀਂ, ਪਰ ਜਿੰਨਾ ਜਪਿਆ ਨਾ ਹੋਵੀ ਪਛੋਤਾਓ ਤੁਧ ਨੂੰ ਜਪਦਿਆਂ ਤੈਨੂੰ ਜਪਦਿਆਂ ਕਦੇ ਪਛਤਾਵਾ ਨਹੀਂ ਹੁੰਦਾ।
ਪਹੁੰਚਣ ਸਕੈ ਕੋਈ ਤੇਰੀ ਟੇਕ ਜਨ।
ਤੇਰੇ ਜਿਹੜੇ ਜਨ ਨੇ ਸੇਵਕ ਨੇ ਉਹਨਾਂ ਨੂੰ ਤੇਰੀ ਟੇਕ ਆਸਰਾ, ਇਸ ਕਰਕੇ ਕੋਈ ਉਹਨਾਂ ਦੇ ਬਰਾਬਰ ਅੱਪੜ ਨਹੀਂ ਸਕਦਾ। ਭਾਵੇਂ ਕੋਈ ਉਹਨਾਂ ਦੀ ਈਰਖਾ ਬਖੀਲੀ ਕਰੇ, ਯਤਨ ਕਰੇ, ਹਮਲਾਵਰ ਬਣ ਕੇ ਆਵੇ, ਉਹ ਰਾਹ ਵਿੱਚ ਹੀ ਮਾਰੇ ਜਾਂਦੇ ਨੇ। ਸੁਲੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲੀ ਹੋਏ ਮੂਆ ਨਾ ਪਾਕ। ਉਹਨਾਂ ਦੇ ਬਰਾਬਰ ਕਹਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਕੋਈ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ।
ਪੂਰੇ ਵਾਹੋ ਵਾਹੋ ਸੁਖ ਲਾਹਾ ਚਿਤਾਰ ਮਨ।
ਉਸ ਪੂਰੇ ਗੁਰੂ ਨੂੰ ਸਦਾ ਵਾਹ ਵਾਹ ਕਹੋ ਜਿਸ ਗੁਰੂ ਦੀ ਕਿਰਪਾ ਦੇ ਨਾਲ ਹੇ ਮਨ ਤੂੰ ਨਾਮ ਚਿਤਾਰ ਕੇ ਸੁਖ ਪ੍ਰਾਪਤ ਕਰ ਲਿਆ। ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ੍ਹ ਤੋੜਿਆ। ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਉਂ ਜੋੜਿਆ। ਜਿਸ ਸਤਿਗੁਰੂ ਨੇ ਹਰੀ ਨਾਲ ਜੋੜ ਦਿੱਤਾ ਉਹਦੀ ਸਦਾ ਵਾਹ ਵਾਹ ਕਰਨੀ ਚਾਹੀਦੀ ਹੈ।
ਗੁਰ ਪੈ ਸਿਫਤ ਭੰਡਾਰ ਕਰਮੀ ਪਾਈ ਹੈ।
ਸਤਿਗੁਰੂ ਦੇ ਕੋਲ ਸਿਫਤ ਸਲਾਹ ਦਾ ਖਜ਼ਾਨਾ ਹੈ, ਭੰਡਾਰੇ ਭਰੇ ਪਏ ਨੇ, ਪਰ ਬਖਸ਼ਿਸ਼ ਦੇ ਨਾਲ ਇਹ ਮਿਲਦੇ ਨੇ। ਭਗਤ ਭੰਡਾਰ ਗੁਰ ਨਾਨਕ ਕੋ ਸੌਂਪੇ ਫਿਰ ਲੇਖਾ ਮੂਲ ਨਾ ਲਾਇਆ। ਜਿਨ੍ਹਾਂ ਨੂੰ ਭਗਤੀ ਦੇ ਭੰਡਾਰੇ ਭਗਤੀ ਦੇ ਖਜ਼ਾਨੇ ਸੌਂਪ ਦਿੱਤੇ ਉਹਨਾਂ ਤੋਂ ਫਿਰ ਲੇਖਾ ਵੀ ਨਹੀਂ ਪੁੱਛਿਆ ਗਿਆ, ਪਰ ਇਹ ਕਰਮੀ ਭਾਵ ਨਦਰੇ ਕਰਮ ਦੁਆਰਾ ਹੀ ਮਿਲਦੇ ਹਨ।
ਸਤਿਗੁਰ ਨਦਰ ਨਿਹਾਲ ਬਹੁੜ ਨਾ ਧਾਈ ਹੈ।
ਸਤਿਗੁਰੂ ਜੀ ਜਿਹਦੇ ਤੇ ਕਿਰਪਾ ਮਈ ਦ੍ਰਿਸ਼ਟੀ ਕਰਦੇ ਨੇ, ਜਿਨ੍ਹਾਂ ਨੂੰ ਮਿਹਰ ਦੀ ਨਿਗਾਹ ਨਾਲ ਤੱਕਦੇ ਨੇ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਦਾਰਿਓ, ਉਹ ਫਿਰ ਜਨਮ ਮਰਨ ਦੇ ਵਿੱਚ ਭਟਕਦੇ ਨਹੀਂ, ਬਚ ਜਾਂਦੇ ਨੇ ਆਵਾਗਮਨ ਤੋਂ। ਇਸੇ ਕਰਕੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਜਦੋਂ ਸੱਚੀ ਪ੍ਰੀਤ ਜੋੜੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ, ਤੇ ਇੱਕ ਦਿਨ ਕਹਿਣ ਲੱਗੇ ਪਾਤਸ਼ਾਹ ਇੱਕ ਸੌਦਾ ਕਰ ਲਈਏ। ਸਾਹਿਬ ਕਹਿਣ ਲੱਗੇ ਕੀ? ਕਹਿਣ ਲੱਗੇ ਵੀ ਕੁਝ ਦੇ ਕੇ ਹੀ ਕੁਝ ਮਿਲਦਾ ਹੈ ਨਾ, ਮੈਂ ਤੁਹਾਡੀ ਪ੍ਰੀਤ ਲੈਣਾ ਚਾਹੁੰਦਾ, ਤੁਹਾਡੀ ਮਿਹਰ ਦੀ ਨਿਗਾਹ ਲੈਣਾ ਚਾਹੁੰਦਾ, ਤੇ ਭਾਈ ਸਾਹਿਬ ਇਹਦੇ ਬਦਲੇ ਦਵੋਗੇ ਕੀ? ਤੇ ਭਾਈ ਸਾਹਿਬ ਕਹਿਣ ਲੱਗੇ ਆ ਮੇਰੀ ਜਿੰਦ ਜਾਨ ਪ੍ਰਾਣ ਹਾਜ਼ਰ ਨੇ। ਉੱਥੇ ਜਿਹੜੀ ਗੱਲਬਾਤ ਹੋਈ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ, ਉਹ ਭਾਈ ਸਾਹਿਬ ਨੇ ਆਪਣੀਆਂ ਗਜ਼ਲਾਂ ਦੇ ਵਿੱਚ ਅੰਕਿਤ ਕੀਤੀ ਹੈ, ਬੇਗੁਫਤਾ ਕੇ ਜਾਨ ਦੇ ਹਮ। ਬੇਗੁਫਤਾ ਦਾ ਅਰਥ ਭਾਈ ਨੰਦ ਲਾਲ ਸਿੰਘ ਕਹਿਣ ਲੱਗੇ, ਮੈਂ ਕਿਹਾ ਕਿ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ, ਪ੍ਰਾਣ ਦੇਣ ਨੂੰ ਤਿਆਰ ਹਾਂ। ਬੇਗੁਫਤਾ ਕੇ ਜਾਨ ਦੇ ਹਮ, ਕਹਿੰਦੇ ਚਾਹੀਦਾ ਕੀ ਹੈ? ਇਵਜੇ ਜੱਕ ਨਿਗਾਹ ਤੋਹੇ, ਇਹਦੇ ਇਵਜ ਵਿੱਚ ਇਹਦੇ ਬਦਲੇ ਵਿੱਚ ਜੱਕ ਇੱਕ ਮਿਹਰ ਦੀ ਨਜ਼ਰ ਚਾਹੀਦੀ ਹੈ। ਜੱਕ ਨਿਗਾਹ ਤੋਹੇ, ਬਸ ਇੱਕ ਵਾਰ ਮਿਹਰ ਭਰੀ ਨਿਗਾਹ ਨਾਲ ਮੇਰੇ ਵੱਲ ਤੱਕ ਲਓ, ਕਿਉਂਕਿ ਜਦੋਂ ਸਤਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰ ਨਦਰ ਨਿਹਾਲ ਬੌੜ ਨਾ ਧਾਈਐ, ਫਿਰ ਜੰਮਣ ਮਰਨ ਦੀ ਭਟਕਣਾ ਖਤਮ ਹੋ ਜਾਂਦੀ ਹੈ।
ਰੱਖੈ ਆਪ ਦਿਆਲ ਕਰ ਦਾਸਾਂ ਆਪਣੇ।
ਪ੍ਰਭੂ ਜਿਨ੍ਹਾਂ ਨੂੰ ਆਪਣੇ ਸੇਵਕ ਬਣਾ ਲੈਂਦਾ ਫਿਰ ਉਹਨਾਂ ਨੂੰ ਆਪ ਰੱਖਦਾ ਵੀ ਹੈ, ਬਚਾ ਵੀ ਲੈਂਦਾ।
ਹਰ 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 ਨਾਮ ਜੀਵਾ ਸੁਣ ਸੁਣੇ।
ਪ੍ਰਭੂ ਤੁਹਾਡਾ ਜਿਹੜਾ ਹਰੀ ਨਾਮ ਹੈ ਮੈਂ ਇਹਨੂੰ ਸੁਣ ਸੁਣ ਕੇ ਆਤਮਕ ਤੌਰ ਤੇ ਜੀਵਨ ਪ੍ਰਾਪਤ ਕਰਦਾ ਹਾਂ। ਇਸ ਕਰਕੇ ਹਰੀ ਨਾਮ ਦੀ ਪ੍ਰੀਤ ਸ੍ਰੇਸ਼ਟ ਪ੍ਰੀਤ ਹੈ। ਲੱਗੜੀ ਸੁਥਾਨ ਜੋੜਨ ਹਾਰੈ ਜੋੜੀਐ, ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਅਖੀਰਲੀਆਂ ਪੰਕਤੀਆਂ ਦਾ ਜਾਪ ਇੱਕ ਵਾਰ ਫਿਰ ਸਰਵਣ ਕਰੀਏ।
ਰੱਖੈ ਆਪ ਦਇਆਲ,